ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਕੋਲ ਹੈ, ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਵੀ ਹੈ, ਬਿਲਕੁਲ ਇੱਕੋ ਨਹੀਂ, ਕੋਈ ਬਹੁਤਾ ਫਰਕ ਨਹੀਂ, ਸਰੀਰਾਂ ਦਾ ਕੋਈ ਫਰਕ ਨਹੀਂ, ਫਰਕ ਤਾਂ ਹੈ ਉਹਨਾਂ ਕੋਲ ਮਨ ਵੀ ਹੈ, ਦਿਮਾਗ ਵੀ ਹੈ, ਦਿਮਾਗ ਵੀ ਉਹਨਾਂ ਦੇ ਕੋਲ ਹੈ, ਪਰ ਉਹਨਾਂ ਕੋਲ ਇੱਕ ਵੱਖਰੀ ਚੀਜ਼ ਜੋ ਸਾਡੇ ਕੋਲ ਹੈ ਉਹਨਾਂ ਕੋਲ ਨਹੀਂ, ਉਹਨੂੰ ਸੁਰਤੀ ਕਹਿੰਦੇ ਨੇ। ਸੁਰਤੀ ਦਾ ਮਤਲਬ ਹੈ ਕਿ ਉਹਨਾਂ ਕੋਲ ਮਨ ਹੈ, ਹੁਣ ਇੱਕ ਸਾਹਮਣੇ ਆਦਮੀ ਆਉਂਦਾ ਇੱਕ ਆਦਮੀ ਜਾਨਵਰ ਜਾ ਰਿਹਾ, ਕੁੱਤਾ ਜਾ ਰਿਹਾ, ਸੜਕ ਪਾਰ ਕਰਦਾ ਤੇ ਉਹਦੇ ਗੱਡੀ ਆ ਰਹੀ ਹੈ ਤੇ ਉਹਦਾ ਮਨ ਹੈ, ਤਾਂ ਹੀ ਪਿੱਛੇ ਹਟ ਜਾਂਦਾ ਵੀ ਮੈਂ ਐਕਸੀਡੈਂਟ ਨਾ ਹੋ ਸਕਦਾ। ਪਰ ਸੁਰਤੀ ਕਿਹਨੂੰ ਕਹਿੰਦੇ? ਸੁਰਤੀ ਮਨ ਤੋਂ ਵੱਖਰੀ, ਸੁਰਤੀ ਉਹਨੂੰ ਕਹਿੰਦੇ ਜੋ ਸਾਧ ਸੰਗਤ ਜੀ ਮਨ ਨੂੰ ਵੀ ਵੇਖ ਲੈਂਦੇ, ਜ਼ਿਆਦਾ ਘਟਾ ਲੈਂਦਾ, ਬਲਕਿ ਇਸ ਤਰ੍ਹਾਂ ਥੋੜ੍ਹਾ ਜਿਹਾ ਜ਼ਿਆਦਾ ਮੈਂ ਇਹਨੂੰ ਘੁਮਾਉਂ ਤਾਂ ਸਾਡੇ ਕੋਲ ਪਰਮੇਸ਼ਰ ਨੇ ਸੁਰਤੀ ਪਾਈ ਸੁਰਤੀ ਪਾਈ ਹੈ ਉਹ ਸੁਰਤੀ ਪਸ਼ੂਆਂ ਕੋਲ ਨਹੀਂ ਪਰ ਸਾਡੀ ਬਦਕਿਸਮਤ ਕੀ ਹੈ ਸਾਡੀ ਸੁਰਤੀ ਸੁੱਤੀ ਰਹਿੰਦੀ ਇਸ ਲਈ ਮਹਾਰਾਜ ਕਹਿੰਦੇ ਤੂੰ ਪਸ਼ੂ ਹੀ ਗੁਰੂ ਤੋਂ ਬਿਨਾਂ ਸੁਰਤੀ ਨਹੀਂ ਜਾਗਦੀ ਭੱਟ ਅੱਗੇ ਜਾ ਕੇ ਕਹਿਣਗੇ ਗੁਰਬਿਨ ਧੋਰ ਅੰਧਾਰ ਗੁਰੂ ਬਿਨ ਸਮਝ ਨਾ ਆਵ ਗੁਰਬਿਨ ਸੁਰਤ ਨਾ ਸਿੱਧ ਜਿੰਨਾ ਚਿਰ ਸੁਰਤੀ ਨਹੀਂ ਜਾਗਦੀ ਸੁਰਤੀ ਉਹਨੂੰ ਕਹਿੰਦੇ ਨੇ ਜਿਵੇਂ ਇੱਕ ਪਸ਼ੂ ਹੈ ਉਹਦੇ ਕੋਲ ਸੁਰਤੀ ਕੋਈ ਨੀ ਕਿਤੇ ਜੇ ਕੋਈ ਐਸਾ ਯੰਤਰ ਨਿਕਲਾ ਹੋਵੇ ਕਿ ਜਿਹੜਾ ਪਸ਼ੂ ਨੂੰ ਚੈੱਕ ਕਰਨ ਵਾਸਤੇ ਕਾਮਯਾਬ ਹੋ ਜਾਏ ਤੇ ਉਹਦੇ ਦਿਮਾਗ ਨੂੰ ਲਾ ਕੇ ਵੇਖਿਆ ਜਾਏ ਮੇਰੇ ਖਿਆਲ ਵਿੱਚ ਉਹਨੂੰ ਨਹੀਂ ਪਤਾ ਕਿਤੇ ਉਹਨੂੰ ਕੋਈ ਪਤਾ ਨੀ ਵੀ ਮੈਂ ਕਿੱਤਾ ਉਹ ਅਸੀਂ ਨਾ ਰੱਖਿਆ ਉਹਨੂੰ ਨੀ ਪਤਾ ਉਹ ਸਿਰਫ ਹੈ ਉਹਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਕੌਣ ਉਹ ਇੱਕ ਜੀ ਰਿਹਾ ਸਿਰਫ ਇੱਕ ਜਾ ਰਿਹਾ ਉਹ ਆਪਣੇ ਆਪ ਨੂੰ ਨਹੀਂ ਜਾਣਦਾ ਉਹ ਜਾਣਨ ਵਾਲੀ ਚੀਜ਼ ਇੱਕ ਸੁਰਤੀ ਜਿਹਨੂੰ ਮਹਾਰਾਜ ਕਹਿੰਦੇ ਸੁਰਤ ਸ਼ਬਦ ਭਾਵ ਸਾਗਰ ਕਰੀਏ ਉਹਨੂੰ ਪਤਾ ਨਹੀਂ ਵੀ ਮੈਂ ਕਿੱਦਾਂ ਹਾਂ ਮੈਂ ਕੌਣ ਹਾਂ ਇਹਦੇ ਬਾਰੇ ਮੇਰਾ ਖਿਆਲ ਇਹ ਹੈ ਕਿ ਜੇ ਉਹਨੂੰ ਟੈਸਟ ਕੀਤਾ ਜਾਏ ਜੇ ਉਹਨੂੰ ਪੁੱਛਿਆ ਜਾਏ ਜਾਂ ਉਹਨੂੰ ਕਿਸੇ ਗ੍ਰਾਫੀ ਦੁਆਰਾ ਕਿਸੇ ਸਿਸਟਮ ਦੁਆਰਾ ਉਹਦੇ ਦਿਮਾਗ ਨੂੰ ਲਾ ਦਿੱਤਾ ਜਾਏ ਵੀ ਤੂੰ ਬਸ ਕਿਸੇ ਵੀ ਜਾਨਵਰ ਨੂੰ ਪਤਾ ਨਹੀਂ ਕਿ ਉਹ ਕੌਣ ਉਹਨੂੰ ਅਸੀਂ ਨਾਂ ਦਿੱਤੇ ਨੇ ਮਨੁੱਖ ਨੇ ਸਾਰੇ ਜਾਨਵਰਾਂ ਦੇ ਨਾਂ ਦਿੱਤੇ ਨੇ ਉਹਨਾਂ ਨੂੰ ਆਪਣੇ ਨਾਂ ਦਾ ਕੋਈ ਪਤਾ ਨਹੀਂ ਸੱਪ ਨੂੰ ਕੋਈ ਪਤਾ ਨਹੀਂ ਮੈਂ ਸੱਪ ਹਾਥੀ ਨੂੰ ਕੋਈ ਪਤਾ ਨਹੀਂ ਹਾਥੀ ਹਾਥੀ ਅਸੀਂ ਕਹਿੰਦੇ ਉਹ ਸਿਰਫ ਹੈ ਫਿਰ ਉਹ ਕਿਹੜੀ ਚੀਜ਼ ਜਿਹਦੇ ਕਰਕੇ ਮੈਨੂੰ ਪਤਾ ਨਹੀਂ ਉਹਨਾਂ ਕੋਲ ਸੁਰਤੀ ਹੈ ਨਹੀਂ ਸਿਰਫ ਮਨੁੱਖ ਨੂੰ ਪਤਾ ਲੱਗ ਸਕਦਾ ਕਿ ਮੈਂ ਕੌਣ ਉਹ ਵੀ ਤਾਂ ਪਤਾ ਲੱਗੇਗਾ ਜੇ ਗੁਰੂ ਮਿਲੇਗਾ ਤੇ ਗੁਰੂ ਸੁਰਤੀ ਨੂੰ ਜਗਾ ਦੇਣਾ ਗੁਰੂ ਨੇ ਸੁਰਤੀ ਨੂੰ ਜਗਾ ਦੇਣਾ ਤੇ ਜਦੋਂ ਸੁਰਤੀ ਜਾਗੇਗੀ ਉਦੋਂ ਪਤਾ ਲੱਗੇਗਾ ਕਿ ਮੈਂ ਕੌਣ ਹਾਂ ਉਦੋਂ ਪਤਾ ਲੱਗੇਗਾ ਸਰੀਰ ਵੀ ਮੈਂ ਨਹੀਂ ਮਨ ਵੀ ਮੈਂ ਨਹੀਂ ਦਿਮਾਗ ਵੀ ਮੈਂ ਨਹੀਂ ਕਿ ਮੇਰੇ ਸਾਰੇ ਯੰਤਰ ਨੇ ਇਹਨਾਂ ਤੋਂ ਮੈਂ ਕੰਮ ਲੈਣਾ ਹੈ ਮੈਂ ਇਹਨਾਂ ਤੋਂ ਵੱਖਰਾ ਉਹਨੂੰ ਕਹਿੰਦੇ ਨੇ ਮਨੁੱਖ ਜਾਗ ਗਿਆ ਇਹ ਸਾਰਾ ਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਉਸ ਸੁਰਤੀ ਨੂੰ ਲੱਭਣ ਵਾਸਤੇ ਹੈ ਜੋ ਸੁਰਤੀ ਰਹਿੰਦੀ ਲਗਾ ਤਾਂ ਜੇ ਮਨੁੱਖ ਵੀ ਨਹੀਂ ਜਾਗਦਾ ਤੇ ਸਤਿਗੁਰੂ ਕਹਿੰਦੇ ਤੇਰੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਪਿਆ ਉਹਦੇ ਕੋਲ ਹੈ ਨੀ ਕਿ ਤੇਰੀ ਜਾਗੀ ਨਹੀਂ ਦੋਵੇਂ ਬਰਾਬਰ ਹੀ ਉਹ ਗੁਰੂ ਤੋਂ ਬਿਨਾਂ ਜਾਗਦੇ ਇਸ ਕਰਕੇ ਸਲੋਕ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜੇ ਸਾਰੇ ਜਾਨਵਰ ਨੇ ਉਸ ਮਨੁੱਖ ਦੇ ਜੀਵਨ ਤੇ ਲਾਗੂ ਹੁੰਦੇ ਨੇ ਉਹਨਾਂ ਦਾ ਸੁਭਾਅ ਲਾਗੂ ਹੁੰਦਾ ਤੇ ਗੁਰੂ ਤੋਂ ਬਿਨਾਂ ਇਹ ਸਾਰੇ ਜਾਨਵਰ ਗੁਰਮੰਤਰ ਹੀਨ ਸਹਿਜੂ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਣ ਹੈ ਕੂਕਰ ਹੈ ਸੂਕਰ ਹੈ ਦਰਦ ਹੈ ਤਾਕ ਹੈ ਤੁਲਖ ਹੈ ਕੂਕਰੈ ਮਤਲਬ ਕੁੱਤੇ ਸੂਕਰੈ ਮਤਲਬ ਸੂਰ ਸੂਕਰੈ ਸੂਕਰੈ ਦਰਦ ਹੈ ਮਤਲਬ ਗਧੇ ਤਾਕ ਹੈ ਮਤਲਬ ਕਾਂ ਤੁਲਖ ਹੈ ਵੱਡੇ ਮੂਰਖ ਕੌਣ ਗੁਰਮੰਤਰ ਹੀਨ ਸਹਿ ਜੋ ਪ੍ਰਾਣੀ ਗੁਰੂ ਦੇ ਮੰਤਰ ਤੋਂ ਹੀਣੇ ਜਿਹੜੇ ਗੁਰੂ ਵਾਲੇ ਨਹੀਂ ਬਣੇ ਔਰ ਜਿਹੜੇ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨ ਰਹੇ ਉਹਨਾਂ ਉੱਤੇ ਇਹਨਾਂ ਸਾਰੇ ਜਾਨਵਰਾਂ ਦਾ ਪ੍ਰਭਾਵ ਹੈ ਇਹਨਾਂ ਸਾਰੇ ਜਾਨਵਰਾਂ ਦਾ ਹੁਣ ਗੁਰਬਾਣੀ ਜਿਹੜੀ ਨਾ ਉਹ ਨਿਰਪੱਖ ਹੈ ਸਾਸ ਸਾਨੂੰ ਮਹਾਰਾਜ ਨੇ ਇੱਥੇ ਬਿਠਾ ਦਿੱਤਾ ਵਿਆਖਿਆ ਕਰਨ ਹੁਣ ਅਸੀਂ ਵਿਚਕਾਰ ਹਾਂ ਤੁਹਾਡੇ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਪਤਾ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਨੂੰ ਦੱਬਣੇ ਹਾਂ ਤੇ ਅਸੀਂ ਰੱਬ ਦੇ ਘਰ ਵਿੱਚ ਦੋਸ਼ੀ ਹੁੰਦੇ ਹਾਂ ਪਰ ਜੇ ਉਹਨੂੰ ਰੂਪ ਨੂੰ ਸੁਣਾਉਂਦੇ ਹਾਂ ਤੇ ਕਈਆਂ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਾ ਪੈਂਦਾ ਉਹ ਕਹਿੰਦੇ ਕਥਾ ਮੇਰੇ ਵੱਲੋਂ ਕਰ ਜੋ ਬਣੇ ਕਹਿੰਦਾ ਕਈ ਬੰਦੇ ਨਾਰਾਜ਼ ਹੋ ਜਾਂਦੇ ਹੁਣ ਇੱਥੇ ਬੈਠਾ ਆਦਮੀ ਕੀ ਕਰੇ ਜੇ ਇਸ ਸਲੋਕ ਦੀ ਖੁੱਲ ਕੇ ਵਿਆਖਿਆ ਕਰ ਦਿੱਤੀ ਜਾਏ ਉਹ ਕਹੇਗਾ ਕਿ ਕੌੜੀਆਂ ਬਹੁਤ ਗੱਲਾਂ ਨੇ ਕਿ ਕੁਛ ਇੱਥੇ ਤਾਂ ਚੋਟ ਵੱਜਣੀ ਨਹੀਂ ਚਾਹੀਦੀ ਜਿੱਥੇ ਤੱਕ ਚੋਟ ਹੀ ਨਹੀਂ ਵੱਜਣੀ ਸੀ। ਨਕਲੀ ਗੁਰੂ ਹੈ ਜਿਹਦੇ ਕੋਲ ਚੋਟ ਨਹੀਂ ਵੱਜਦੀ, ਅਸਲੀ ਕੋਲੋਂ ਚੋਟ ਜ਼ਰੂਰ ਵੱਜੇ। ਮੈਂ ਆਪ ਜੀ ਨੂੰ ਬੇਨਤੀ ਕਰਦਾ, ਜਿਹੜਾ ਗੁਰੂ ਨਕਲੀ ਹੈ, ਜਿਹੜਾ ਉਪਦੇਸ਼ਕ ਨਕਲੀ ਹੈ, ਉਹ ਤੁਹਾਡੇ ਤੋਂ ਪੁੱਛ ਕੇ ਵਿਆਖਿਆ ਕਰੇਗਾ, ਕਿਉਂਕਿ ਉਹਨੇ ਤੁਹਾਨੂੰ ਖੁਦ ਰੱਖਣਾ। ਇਹ ਨਿਸ਼ਾਨੀ ਆਪਾਂ ਕਹਿੰਦੇ ਨਕਲੀ ਗੁਰੂ ਦੀ ਕੀ ਨਿਸ਼ਾਨੀ, ਨਕਲੀ ਗੁਰੂ ਦੀ ਇੱਕੋ ਹੀ ਨਿਸ਼ਾਨੀ ਜੋ ਤੁਹਾਨੂੰ ਚੋਟ ਨਹੀਂ ਲੱਗਣ ਦੇਣੀ, ਜੋ ਤੁਹਾਡੀ ਵਾਚਨਾ ਨੂੰ ਪੂਰਾ ਪਾਲ ਪੋਸ ਕੇ ਉਹ ਚਿਹਰਾ ਪੜ ਲੈਂਦਾ, ਉਹ ਚਿਹਰਾ ਪੜ ਲੈਂਦਾ ਵੀ ਇਹ ਆਦਮੀ ਕਿਹੜੀ ਗੱਲ ਪਸੰਦ ਕਰੇਗਾ, ਉਹਨੇ ਉਹੀ ਕਰਨੀ, ਉਹ ਪੁੱਛ ਕੇ ਬੋਲਦਾ। ਪਰ ਜੇ ਉੱਥੇ ਪੂਰਾ ਗੁਰੂ ਹੈ, ਪੂਰਾ ਗੁਰੂ ਨਹੀਂ ਪ੍ਰਵਾਹ ਕਰੇਗਾ, ਡਾਕਟਰ ਥੋੜੀ ਪ੍ਰਵਾਹ ਕਰੇਗਾ ਵੀ ਦਵਾਈ ਤੋੜੀ, ਜੇ ਡਾਕਟਰੀ ਸ਼ੂਗਰ ਦੇਣ ਲੱਗ ਗਿਆ ਤੇ ਸ਼ੂਗਰ ਹੇਠਾਂ ਹਟਾਉਣੀ ਕਿੰਨੇ, ਜੇ ਕੋਈ ਕਹਿੰਦਾ ਵੀ ਤੂੰ ਦੀਆਂ ਗਾਲਿਆ ਫਿਰ ਕੋਈ ਗੱਲ, ਉਹ ਤਾਂ ਬੜੀ ਕੌੜੀ ਦਵਾਈ ਪਏਗਾ, ਕੌੜੀ ਦਵਾਈ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝ ਲਈਏ ਆਪਾਂ, ਗੁਰੂ ਦਾ ਕਿਸੇ ਨਾਲ ਵੈਰ ਨਹੀਂ, ਵੈਰ ਤਾਂ ਕੋਈ ਨਕਲੀ ਗੁਰੂ ਦਾ ਜੋ ਧੋਖਾ ਦੇ ਰਿਹਾ ਮਿੱਟੀਆਂ ਗੱਲਾਂ ਦਾ, ਉਹ ਨੁਕਸਾਨ ਕਰ ਰਿਹਾ, ਕਿਉਂਕਿ ਡਿਵੈਲਪ ਤਾਂ ਹੋਣਾ ਜੀਵਨ ਨੇ, ਇਹਨੇ ਤਾਂ ਤਬਦੀਲ ਹੋਣਾ ਕਿ ਇਹਦੇ ਵਿੱਚ ਹੱਲ ਜੁਲ ਭੰਨ ਤੋੜ ਹੋਣੀ ਹੈ, ਕਿ ਨਵਾਂ ਤਾਂ ਘੜਿਆ ਜਾਣਾ। ਅੱਜ ਦੇ ਬਚਨਾਂ ਵਿੱਚ ਭੱਟ ਕਹਿ ਰਹੇ ਨੇ ਕਿ ਜਗਤ ਉਦਾਹਰਨ ਨਵ ਨਿਦਾਨ, ਗੁਰੂ ਦੀ ਬਾਣੀ ਇੱਕ ਨਵਾਂ ਖਜ਼ਾਨਾ ਹੈ ਜੋ ਜੀਵਨ ਦੇ ਪੁਰਾਣੇ ਹਿੱਸਿਆਂ ਨੂੰ ਤੋੜਦੀ, ਤਬਾਹ ਕਰਦੀ, ਖਤਮ ਕਰਦੀ। ਦਰਦ ਹੋਵੇ ਭਾਵੇਂ ਨਾ ਹੋਵੇ, ਇਹਦੀ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਕੋਈ ਪਰਵਾਹ, ਉਹਦੇ ਵਿੱਚ ਅਸੀਂ ਵੀ ਆਉਂਦੇ। ਕਈ ਤੇ ਸ਼ਬਦ ਐਸੇ ਨੇ ਜੋ ਸਾਡੇ ਸਾਹਮਣੇ ਆ ਜਾਂਦੇ ਨੇ, ਸਾਨੂੰ ਪਤਾ ਲੱਗ ਜਾਂਦਾ ਵੀ ਇਹ ਮੇਰਾ ਨੂੰ ਦੱਸਿਆ ਜਾ ਰਿਹਾ, ਅਸੀਂ ਕਈ ਵਾਰੀ ਉਹਦੀ ਵਿਆਖਿਆ ਨੂੰ ਪਾਸ ਕਰ ਦਿੰਦੇ। ਇਹ ਤਾਂ ਬਾਣੀ ਤੇ ਸੁਣਨ ਵਾਲੇ ਤੇ ਬੋਲਣ ਵਾਲੇ ਵਾਸਤੇ ਇੱਕੋ ਹੀ ਕੰਮ ਕਰੇ, ਉਹ ਉਹਦੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਵੀ ਉਹ ਉਪਦੇਸ਼ਕ ਹੈ, ਉਹ ਬੋਲਿਆ ਜਾਂਦਾ। ਪਰ ਇਸੇ ਸ਼ਲੋਕ ਵਿੱਚ ਕਹਿੰਦੇ ਕਿ ਉਹ ਬੰਦੇ ਜਿਨ੍ਹਾਂ ਦੀ ਸੁਰਤੀ ਜਾਗੀ ਨਹੀਂ, ਤੇ ਉਹ ਪਸ਼ੂ ਹੈ ਜਿਹਦੇ ਕੋਲ ਸੁਰਤੀ ਹੈ ਹੀ ਨਹੀਂ, ਦੋਵੇਂ ਬਰਾਬਰ, ਸਗੋਂ ਪਸ਼ੂ ਦੋਸ਼ੀ ਨਹੀਂ, ਦੋਸ਼ੀ ਤਾਂ ਨਹੀਂ। ਤੁਸੀਂ ਕਦੇ ਸੁਣਿਆ ਪਸ਼ੂ ਬਾਰੇ ਵੀ ਉਹਦੇ ਕੋਲ ਧਰਮਰਾਜ ਲਿਖਤਾਂ ਮੰਗੇਗਾ? ਕੋਈ ਸ਼ਬਦ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ, ਉਹ ਪਸ਼ੂ ਦਾ ਕੋਈ ਧਰਮਰਾਜ ਨਹੀਂ, ਉਹਦਾ ਕੋਈ ਯਮਰਾਜ ਨਹੀਂ ਹੁੰਦਾ ਜੋ ਉਹਨੂੰ ਲੈ ਕੇ ਜਾਏਗਾ ਤੇ ਧਰਮਰਾਜ ਬਈ ਕੱਟੇਗਾ। ਹਾਂ, ਮਨੁੱਖ ਵਾਸਤੇ ਕਿਹਾ ਕਿ ਲੇਖਾ ਰੱਬ ਨੂੰ ਇਸ ਜਾਂ ਬੈਠਾ ਕੱਟ ਬਹੀ ਬਹੀ ਕੱਟ ਕੇ ਬੈਠਾ ਰੱਬ, ਜਾਂ ਫਿਰ ਉਹ ਬੰਦੇ ਜਿਹੜੇ ਕਹਿੰਦੇ ਧਰਮਰਾਜ ਹੈ ਨੇ ਪੂਰੇ 100% ਪਸ਼ੂ, ਕਿਉਂਕਿ ਪਸ਼ੂਆਂ ਦਾ ਕੋਈ ਧਰਮਰਾਜ ਨਹੀਂ। ਜੇ ਤੁਹਾਨੂੰ ਕੋਈ ਕਿਸੇ ਉਪਦੇਸ਼ ਵਿੱਚ ਇਹ ਮਿਲਦਾ ਨਾ ਵੀ ਧਰਮਰਾਜ ਕਲਪਨਾ ਹੈ, ਧਰਮਰਾਜ ਕੁਝ ਨਹੀਂ ਹੁੰਦਾ, ਧਰਮਰਾਜ ਕੋਈ ਨਹੀਂ, ਤਾਂ ਇਹ ਕਿਹਾ ਜਾ ਸਕਦਾ ਉਹ ਆਦਮੀ ਸਰੀਰ ਬੰਦੇ ਦਾ ਹੈ ਪਸ਼ੂ, ਕਿਉਂਕਿ ਪਸ਼ੂ ਦਾ ਕੋਈ ਧਰਮਰਾਜ ਨਹੀਂ, ਧਰਮ ਧਰਮਰਾਜ ਤੋਂ ਰਹਿਤ ਹੈ, ਉਹਦਾ ਕੋਈ ਧਰਮਰਾਜ ਨਹੀਂ, ਉਹਦਾ ਕੋਈ ਲੇਖਾ ਜੋਖਾ ਨਹੀਂ। ਲੇਖਾ ਕਰਨਾ ਕੀ ਹੈ? ਉਹ ਪਾਪ ਵੀ ਨਹੀਂ ਕਰਦਾ, ਉਹ ਪੁੰਨ ਵੀ ਨਹੀਂ ਕਰਦਾ, ਪਾਪ ਉਹ ਹੀ ਕਰਦਾ ਜੋ ਪੁੰਨ ਕਰ ਸਕਦਾ, ਪੁੰਨ ਉਹ ਹੀ ਕਰਦਾ ਜੋ ਪਾਪ ਵੀ ਕਰਦਾ। ਇਸ ਕਰਕੇ ਪਸ਼ੂ ਦੇ ਕੋਲ ਸੁਰਤੀ ਨਹੀਂ, ਕਿਉਂਕਿ ਉਹ ਗੁਰੂ ਵਾਲਾ ਬਣ ਹੀ ਨਹੀਂ ਸਕਦਾ, ਤੇ ਜਿਹੜਾ ਮਨੁੱਖ ਗੁਰੂ ਵਾਲਾ ਨਹੀਂ ਬਣਿਆ, ਗੁਰੂ ਦਾ ਉਪਦੇਸ਼ ਨਹੀਂ ਮੰਨਿਆ, ਉਹਦੇ ਕੋਲ ਇੱਕ ਬੜੀ ਕੀਮਤੀ ਚੀਜ਼ ਜਿਹੜੀ ਹੈ ਨਾ, ਉਹਨੂੰ ਸੁਰਤੀ ਵੀ ਕਿਹਾ ਗਿਆ, ਬਾਣੀ ਵਿੱਚ ਉਹਨੂੰ ਵਿਵੇਕ ਵੀ ਕਿਹਾ ਗਿਆ, ਉਹ ਸੁੱਤੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦੇ ਨਾਲ ਜਿੱਦਣ ਜਾਗ ਆਉਂਦੀ ਹੈ, ਉਹਨੂੰ ਬਾਰੇ ਕਹਿੰਦੇ ਨੇ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੇ ਵਿੱਚ ਜਿਹੜੀ ਸੰਸਾਰ ਦੇ ਰਸਾਂ ਦੇ ਅੰਦਰ ਇਹ ਸਾਡੀ ਬਿਰਤੀ ਕਹਿ ਲਵੋ, ਸੁਰਤੀ ਕਹਿ ਲਵੋ, ਵਿਵੇਕ ਬੁੱਧੀ ਕਹਿ ਲਵੋ, ਉਹ ਜਾਗ ਪਈ ਗੁਰੂ ਦੀ ਕਿਰਪਾ ਦੇ ਨਾਲ, ਸਿੱਖ ਦੀ ਸੁਰਤੀ ਜਾਗ ਪਈ। ਮਹਾਰਾਜ ਕਿਰਪਾ ਕਰਦੇ ਨੇ, ਪੜ੍ਹੀ ਇੱਕ ਵਾਰੀ ਸ਼ਬਦ, ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ। ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ।
ਪਤਾ ਲੱਗਦਾ ਵੀ ਇੱਕ
ਸਾਡੀ ਜ਼ਿੰਦਗੀ ਵਿੱਚ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਉਹ ਨੁਕਸਾਨ ਕਰਦਾ ਕਿ ਬਹੁਤ ਵੱਡਾ ਕੁਝ ਕਰ ਲਈ ਉਹ ਕਿਹੜੀ ਚੀਜ਼ ਇੱਕ ਤੋਂ ਬਿਜਲੀ ਦੀ ਤਰ੍ਹਾਂ ਹੈ ਸਾਡੇ ਅੰਦਰ ਸੁਰਤੀ ਕਿ ਜੋ ਆਸੇ ਪਾਸੇ ਜੇ ਭਿੜ ਗਈ ਤੇ ਉਹਨੇ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਕਰ ਦੇਣਾ। ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਕਿ ਇਸ ਢੰਗ ਦੇ ਨਾਲ ਕਈ ਜਨਮਾਂ ਦੇ ਤੱਕ ਮਨੁੱਖ ਜਾ ਸਕਦਾ ਹੈ। ਇਹ ਸੁਰਤੀ ਦੀ ਸਾਰੀ ਖੇਡ ਹੈ ਤੇ ਜਿਹੜੀ ਚੀਜ਼ ਦੇ ਨਾਲ ਸੁਨੇਹ ਲਾਇਆ ਜਿਵੇਂ ਦੀ ਚੀਜ਼ ਦੇ ਨਾਲ ਅਸੀਂ ਮੋਹ ਪਾਇਆ ਉਹਨੂੰ ਮਹਾਰਾਜ ਕਹਿੰਦੇ ਸਾਰੀ ਵਸਤ ਪ੍ਰਾਪਤ ਹੋਈ ਜਿਸ ਨੂੰ ਲਾਇਆ ਹੇਤ ਕਿ ਸ੍ਰੀ ਰਾਜ ਕੇ ਜਿਹੜੇ ਪਹਿਰੇ ਨੇ ਉਹਨਾਂ ਦੇ ਵਿੱਚ ਮਹਾਰਾਜ ਜੀ ਦੱਸ ਰਹੇ ਨੇ ਕਿ ਉਹੀ ਵਸਤੂ ਅੱਗੇ ਪ੍ਰਾਪਤ ਹੋਣੀ ਹੈ ਜਿਹਦੇ ਨਾਲ ਸਾਡਾ ਇੱਥੇ ਹੇਤ ਮੋਹ ਬੱਚਾ ਹੋਇਆ ਉਹਦੇ ਨਾਲ ਮਨ ਨੇ ਚੰਬੜ ਜਾਣਾ ਉਹਦੇ ਨਾਲ ਇਹਦੀ ਅਟੈਚਮੈਂਟ ਹੋ ਜਾਣੀ। ਤਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਦੇ ਸੰਬੰਧ ਦੇ ਵਿੱਚ ਭਗਤ ਕਹਿ ਰਹੇ ਨੇ ਭਟਜਨ ਕਹਿ ਰਹੇ ਨੇ ਕਿ ਇੱਕ ਨਵਾਂ ਨਿਦਾਨ ਨਵਾਂ ਖਜ਼ਾਨਾ ਗੁਰੂ ਰਾਮਦਾਸ ਜੀ ਨੇ ਸਾਨੂੰ ਦਿੱਤਾ ਹੈ। ਜਗਤ ਉਦਾਹਰਣ ਨਵ ਨਿਦਾਨ ਜਗਤ ਦੇ ਉਧਾਰ ਕਰਨ ਵਾਸਤੇ ਗੁਰੂ ਰਾਮਦਾਸ ਜੀ ਨੇ ਇੱਕ ਨਵਾਂ ਖਜ਼ਾਨਾ ਦਿੱਤਾ ਹੈ। ਧਿਆਨ ਦਿਓ ਭੱਟ ਕਿਉਂ ਕਹਿ ਰਹੇ ਨੇ ਨਵਾਂ ਖਜ਼ਾਨਾ ਕਿਉਂਕਿ ਜਿਹੜੇ ਮਜ਼ਹਬ ਵਿੱਚੋਂ ਆਏ ਸਨ ਉਹ ਪੁਰਾਣਾ ਹੋ ਚੁੱਕਾ ਸੀ। ਮਜ਼ਹਬ ਪੁਰਾਣਾ ਨਹੀਂ ਸੀ ਮਜ਼ਹਬ ਕੋਈ ਪੁਰਾਣਾ ਨਹੀਂ ਹੁੰਦਾ ਉਹ ਜਿਹੜੇ ਲੋਕ ਹੁੰਦੇ ਸਨ ਉਹਦੀ ਵਿਆਖਿਆ ਗਲਤ ਕਰ ਲੈਂਦੇ। ਹੁਣ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਅਸੀਂ ਵੀ ਉਸੇ ਤਰ੍ਹਾਂ ਪੁਰਾਣਾ ਉਹ ਹੁੰਦਾ ਜਿਹਦੇ ਕੋਲ ਅੱਕ ਜਾਈਏ ਜਿਹਨੂੰ ਪੜ੍ਹਦੇ ਸਾਨੂੰ ਨੀਂਦ ਆ। ਪੁਰਾਣੀ ਚੀਜ਼ ਤੋਂ ਬੰਦਾ ਅੱਕਦਾ ਜਿੱਦਣ ਨਵੀਂ ਗੱਡੀ ਲੈਂਦਾ ਹੋਰ ਤਰ੍ਹਾਂ ਚਲਾਉਂਦਾ ਜਿੱਦਣ ਨਵੇਂ ਕੱਪੜੇ ਪਹਿਲੀ ਵਾਰੀ ਪਾਉਂਦਾ ਹੋਰ ਤਰ੍ਹਾਂ ਤੁਰਦਾ ਜਦੋਂ ਨਵੇਂ ਮਕਾਨ ਦਾ ਉਦਘਾਟਨ ਕਰਦਾ ਤੇ ਮਹੀਨਾ ਡੇਢ ਤਾਂ ਫਰਕ ਪੈਂਦਾ ਹੀ ਕਿ ਉਹਨੂੰ ਹੋਰ ਤਰ੍ਹਾਂ ਰਹਿੰਦਾ ਇਹ ਨਵਾਂ ਹੈ। ਧਰਮ ਪੁਰਾਣਾ ਕੀ ਹੁੰਦਾ ਧਰਮ ਪੁਰਾਣਾ ਤਾਂ ਹੁੰਦਾ ਅਸੀਂ ਆਪ ਪੁਰਾਣੇ ਹੁੰਦੇ ਹਾਂ ਧਰਮ ਕਦੀ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪੱਟ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਉਹ ਪੁਰਾਣਾ ਹੁੰਦਾ ਹੀ ਨਹੀਂ। ਇਸ ਕਰਕੇ ਜਿਹੜੇ ਧਰਮ ਨੂੰ ਪ੍ਰਾਪਤ ਕਰ ਲੈਂਦੇ ਨੇ ਜਿਨ੍ਹਾਂ ਦੇ ਅੰਦਰ ਨਾਮ ਵੱਸ ਜਾਂਦਾ ਉਹਨਾਂ ਨੂੰ ਬਾਹਰਲੀ ਨਵੀਨਤਾ ਦੀ ਬਹੁਤੀ ਲੋੜ ਨਹੀਂ ਰਹਿੰਦੀ। ਕਈ ਵਾਰੀ ਉਹ ਹੀ ਵਸਤਰ ਕਿੰਨਾ ਚਿਰ ਚੱਲ ਗਿਆ ਕਿਉਂਕਿ ਅੰਦਰ ਨਿੱਤ ਨਵਾਂ ਜਨਮ ਹੋ ਰਿਹਾ ਉਹਦੇ ਪੁਰਾਣੇ ਤੋਂ ਮਾੜਾ ਕਿ ਜਾਂਦਾ ਪੁਰਾਣੇ ਤੋਂ ਅੱਗੇ ਪਰ ਵੱਸਦੇ ਨਹੀਂ। ਉਹਨਾਂ ਦੇ ਅੰਦਰ ਕਦੀ ਪੁਰਾਤਨਤਾ ਨਹੀਂ ਹੁੰਦੀ ਸਦਾ ਨਵੀਨਤਾ ਜਿਹੜੇ ਹੁਣੇ ਜਨਮੇ ਨੇ ਜਿਹਨੇ ਹੁਣੇ ਉੱਠੇ ਨੇ ਜਿਹਨੇ ਹੁਣੇ ਜਾਗੇ ਨੇ ਤਰੋ ਤਾਜ਼ੇ ਬਿਲਕੁਲ ਇੱਕਦਮ ਥਕੇਵਾਂ ਨਹੀਂ ਥਕੇਵਾਂ ਨਹੀਂ ਕਿਉਂਕਿ ਉਹ ਉਸ ਚੀਜ਼ ਨਾਲ ਜੁੜ ਗਿਆ ਜਿਹੜੀ ਬਿਲਕੁਲ ਨਵੀਂ ਖਿੜੀ ਹੋਈ ਨਾਮ ਦਾ ਧਨ ਜਿਹੜਾ ਜਿਵੇਂ ਬਸੰਤ ਦੀ ਵਾਰ ਦਾ ਇੱਕ ਸ਼ਬਦ ਹੈ ਭਗਤ ਕਬੀਰ ਸਾਹਿਬ ਜੀ ਦਾ ਉਹਨਾਂ ਨੇ ਉਹਦੇ ਵਿੱਚ ਕਮਾਲ ਕਰ ਦਿੱਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਨਵਾਂ ਹੈ। ਜੇ ਤੁਸੀਂ ਜੀਵਨ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਯਾਨੀ ਕਿ ਪੂਰੀ ਤਰ੍ਹਾਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਇੱਕੋ ਨਾਮ ਹੈ ਜਿਹੜਾ ਤੁਹਾਨੂੰ ਲਗਾਤਾਰ ਹੀ ਖੁਸ਼ ਰੱਖ ਸਕਦਾ। ਦੁਨੀਆਂ ਦੀ ਕੋਈ ਚੀਜ਼ ਤੁਹਾਨੂੰ ਨਵੀਂ ਨਹੀਂ ਰੱਖ ਸਕਦੀ ਉਹ ਤੁਹਾਨੂੰ ਪੁਰਾਣਾ ਕਰਦੀ ਜਾਏਗੀ ਮਾਰਦੀ ਜਾਏਗੀ ਖਤਮ ਕਰਦੀ ਅਕੇਵਾਂ ਦੇ ਜਾਏਗੀ। ਉਹਨਾਂ ਦਾ ਇੱਕ ਸ਼ਬਦ ਆਪਣੇ ਨਾਲ ਸਾਂਝਾ ਕਰਦੇ ਹੋ ਕਹਿੰਦੇ ਨੇ ਮੌਲੀ ਧਰਤੀ ਮੌਲਿਆ ਆਕਾਸ਼ ਮੌਲਿਆ ਦਾ ਇੱਥੇ ਭਾਵ ਅਰਥ ਹੈ ਨਵਾਂ। ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ ਨਾ ਨਾਮ ਦਾ ਤੇ ਕਹਿੰਦੇ ਜਿਹੜੀ ਧਰਤੀ ਦੇ ਉੱਤੇ ਬੰਦਾ ਰੋਜ਼ ਘੁੰਮ ਘੁੰਮ ਕੇ ਜਿਹੜੇ ਦੇਸ਼ ਵਿੱਚ ਰਹਿੰਦਾ ਥੱਕ ਜਾਂਦਾ ਉਹਦੇ ਤਾਂ ਜਦੋਂ ਦੇਸ਼ ਬਦਲੀ ਕਰਦਾ ਥੋੜਾ ਜਿਹਾ ਤਾਜ਼ਗੀ ਜੀ ਮਹਿਸੂਸ ਕਰਦਾ ਵੀ ਇੱਥੇ ਨਵੀਂ ਚੀਜ਼ ਹੈ ਉਹ ਵੀ ਥੋੜੇ ਚਿਰ ਬਾਅਦ ਪੁਰਾਣੀ ਉਹ ਵੀ ਉਸੇ ਤਰ੍ਹਾਂ ਹੋ ਜਾਣੀਆਂ ਕਿਵੇਂ ਬਣੇ ਫਿਰ ਬਦਲਦਾ ਫਿਰ ਬਦਲਦਾ ਇਸ ਤਰ੍ਹਾਂ ਸਾਰੀ ਉਮਰ ਬਦਲਦਾ ਰਹਿੰਦਾ ਹੈ। ਉਹਦੇ ਪਿੱਛੇ ਮਨੋ ਵਿਗਿਆਨ ਇਹ ਕੰਮ ਕਰਦਾ ਵੀ ਆਦਮੀ ਪੁਰਾਣੀ ਚੀਜ਼ਾਂ ਤੋਂ ਥੱਕ ਜਾਂਦਾ। ਇੱਥੇ ਕਹਿੰਦੇ ਵੀ ਜਦੋਂ ਅੰਦਰ ਨਾਮ ਦੀ ਦਾਤ ਪ੍ਰਗਟ ਹੋ ਗਈ ਆਤਮ ਪ੍ਰਕਾਸ਼ ਹੋ ਗਿਆ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਗਿਆ ਤੇ ਇਹ ਜ਼ਮੀਨ ਜ਼ਮੀਨ ਦਾ ਰੰਗ ਹੀ ਬਦਲ ਗਿਆ ਫਿਰ ਮੌਲੀ ਧਰਤੀ ਮੌਲਿਆ ਆਕਾਸ਼ ਆਕਾਸ਼ ਵੀ ਨਵਾਂ। ਇਹ ਸਾਧ ਸੰਗਤ ਜੀ ਇੱਕ ਗੁਰਮੁਖ ਮੈਨੂੰ ਮਿਲੇ ਉਹਨਾਂ ਨੇ ਪਹਿਲੀ ਜ਼ਿੰਦਗੀ ਉਹਨਾਂ ਦੇ ਨਾਮ ਤੋਂ ਬਿਨਾਂ ਸੀ ਤਾਂ ਫਿਰ ਗੁਰੂ ਨੇ ਕਿਰਪਾ ਕੀਤੀ ਤੇ ਅਭਿਆਸ ਵਾਲੇ ਪਾਸੇ ਗਏ ਜਾਂਦੀ ਕਿ ਇਕੱਲੇ ਸਕੋਦਰ ਨੇ ਜਿਵੇਂ ਆਪਾਂ ਸਕੋਦਰ ਬਣ ਜਾਂਦੇ ਜਦੋਂ میرے پتا لگ گیا گلوں کا میں سکھ بن گیا بڑی وا نقص یہ ایک سٹیپ ہے صرف جانکاری حاصل کر لیں بڑے سجن کرتے وہ کہتے اچھے تو سب پڑھ لیا سن تو سننے کی لوڑ ہی نہیں سب نے سارا کچھ پڑھیا اتنے کچھ سمجھ نہیں کسی آئے ہوں تمہیں اس طرح کا پتا نہیں کسی ہزار بار ہی سن چلو کوئی نواں ہے ان پتا نہ ہوا پر بہتا پتا ہے اتنے یہ نہیں کہ پتا لاؤنا ہے اتنے ایک رنگ چڑھنا ہوں اس چیز کو سرون کر کے اندر تازگی آنی ہوں نوینتا آنی اتنے سمجھن کی گل نہیں سمجھ تو پار جان کی گل ابھی یہ بھی نہیں کہہ سکتے کہ بے سمجھ ہونا ہے یا بدھو بننا ہے ایک بے سمجھ ہے جن سمجھ ہے ہی نہیں وہ سمجھ تو تھلے جی رہا ہے پر گرو کا سکھ سمجھ کے تو سمجھ تو پار چلا جاتا ہے وہ چھٹ دینا سمجھ پہلا وچار کرتا ہے کہ وچار تو پار جا کے پریم میں چلا جاتا ہے وچار ادھوری رہ جاتی جی ابھی فصل بیجنے ہاں تو پہلا وہ پتے تنا سارا کچھ کوئی مل رکھتا ہے پر جدو چٹا لگ جاتا ہے تو پتے سک جاتے ختم ہو اس طرح جی وچار ہے نا ساری سوچ شکتی جہی ہے یہ کسی تھان سے ختم ہونی چاہیے نہیں تو پتے رہ جان کے چٹا نہیں لگے گا انہوں نے کھنڈن کیا کبیر صاحب نے کہا کہ براہمن کیوں ورودھ ہے کہا کہ براہمن وہ پتے سکن ہی نہیں سڑ دیتے سلوک سے سلوک ودیا سے ودیا بس وہ سلوکوں یہ سانو چیک کرنا پائے گا کہ جو کاشی جو پنڈت کر رہے تھے کہ آپ نے وہ نہیں کرنا شروع کر دیا ابھی بھی صرف گلوں کے باہرلے حصوں کے اتنے پھنس گئے جیسے کل میں بینتی کی تھی وچار سے کچ کا بانڈا ہے سابت رہے تو رہے جدھر ٹوٹ گیا ادھر کا کچ کلر جاتا لوگوں کے پیروں میں لگ جائے تو کبیر صاحب نے کہا بھی کسی کا اپنا سر بھارا کر لیا وچار کر کر کے پڑھ پڑھ کے یہ پڑھائی تاں سی کہ یہ پڑھ کے اس دنیا میں چلے جانا جتنے پڑھائی کی لوڑ نہیں رہی پڑھن تو بنا ہی اتنے منک آنند لینا پڑھائی کا بوجھ ہے جانکاری کے بوجھ وڈے وڈے عہدے سے کام کرنے والے جنہوں کے سٹریس ہوں گا کام کا وہ شام کو شراب کیوں پیندے نے بچار کٹن واسطے پیندے بھی کہتے مگر لے جانے سارے کام کڑی آرام بیٹھ پاوے غلط رکھتا تو جی گربانی ہے وہ سدا ہی منک نو دو حصوں میں کر دینی جہا ایک وہ حصہ سنسارک ہے سوچ کا وچار کا کام کرتا ہے وہ ایک سائڈ وکری ہو جاتی ایک آنند والی سائڈ جب سمرن کرتا ہے یا نام جپتا ہے تو وہ ساری الجھن کی تار رہ جاتی ایک پاس ہو جاتی وہ چھٹ کے اتنے کبیر صاحب کہتے ہیں اچھی گھاٹی کے اتنے من چڑھ گئے پچھے سنسار بڑی دور رہ جاتا ہے یہ مارگ پنڈت گئے پچھے پری وکیر پنڈت کے پیچھے وکیر تردی ہے وکیر کا ارتھ تو عام پنجابی کا لفظ ہے وکیر کا مطلب ہے بہت ہی بھیڑ ہوں کبیر صاحب کو بھیڑ تھوڑی وکیر وکیر پنڈت کو کیونکہ میں پہلا بینتی کر چکا پنڈت لوکاں کے مطابق بولتا ہے انہیں لوکاں نو پوچھ کرنا جنا تھی لوگوں کچھ کرو گے انہیں لوگ زیادہ کٹے ہوں گے جی تھی پورا سچ کہو گے چوٹ بجے گی لوگ کٹن گے کبیر صاحب کو انہیں لوگ نہیں تا ہی انہیں کیا جدھر پنڈت نے ادھر لائن لگی ہوئی ہیں پیروں سے پیر مل گئے نالے پنڈت وہ کسی نے کوئی سمجھ آن ہی نہیں دا کیونکہ جی سمجھ آ گئی کہ انہوں کی بھیڑ کٹ گئی کہ ساری قوم سے بھی لاگو ہے ساری قوم سے لاگو ہے بالکل لاگو ہو گیا ہوں تو کلیئر ہو گیا ہے کہ اصل انہوں لوگوں کے پچھے ہاتھوں سے پٹی بن کے تری جانے ہاں جو گرو کی حضوری میں بہ کے گرو نو چیلنج کرتے ہیں یہ مطلب اچھی سنتے ہی پڑے سانو پتا ہی نہیں بس سارے واسطے ایک پگ کپڑے یہ ہو جائے تو یہ سنت جی نے یہ بابا جی نے یہ بھائی جی نے بس وہ گمراہ کر رہا ہے یا کدھر کہڑے خوہ وچ ڈگی جا رہا ہے یہ بارے انہوں کوئی پتا نہیں جہاں پھر وہ بندہ ساری اس کر دیا بھی تنگا بنا پھر ابھی کہنے تو جو مرضی بول میری تیرے فوٹو آ جا ਕਿਉਂਕਿ ਪੰਡਿਤ ਨੇ ਰੌਲਾ ਜ਼ਿਆਦਾ ਪਾਉਣਾ ਤੇ ਗੱਲ ਘੱਟ ਪੈਣੀ, ਰੌਲਾ ਬਹੁਤ ਪਾਉਣਾ। ਤੇ ਸੰਸਾਰੀ ਆਪ ਵੀ ਰੌਲੇ ਵਿੱਚ ਹੁੰਦਾ, ਉਹਨੂੰ ਚਾਹੀਦੀ ਰੌਲਾ। ਪਾਤਸ਼ਾਹ ਬੜੀ ਬਹੀਰ ਇੱਕ ਉਹ ਕੱਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ, ਇੱਕ ਬੜੀ ਔਖੀ ਘਾਟੀ ਹੈ ਕਬੀਰ ਸਾਹਿਬ ਕਹਿੰਦੇ, ਮੈਂ ਉੱਥੇ ਚੜ ਕੇ ਗਿਆ ਤੇ ਹੁਣ ਕੌਣ ਉੱਥੇ ਚੜੇ, ਉੱਚੀ ਥਾਂ ਉੱਚੀ ਥਾਂ ਹੈ ਕਠਿਨ ਔਖੀ। ਇਸ ਕਰਕੇ ਪੁਰਾਣਾ ਕਿਉਂ ਹੋ ਜਾਂਦਾ ਧਰਮ ਘੱਟ, ਕਹਿੰਦੇ ਵੀ ਗੁਰੂ ਰਾਮਦਾਸ ਜੀ ਨਵਾਂ ਨਵਾਂ ਧਰਮ ਦੇ ਰਹੇ ਨੇ, ਨਵਾਂ ਧਰਮ ਬੰਦੇ ਨੂੰ ਚਿੰਤਾ ਕਰਦਾ। ਤੇ ਮੈਂ ਸ਼ਬਦ ਲੈ ਰਿਹਾ ਵੀ ਕਬੀਰ ਸਾਹਿਬ ਕਹਿੰਦੇ ਧਰਤੀ ਵੀ ਖਿੜ ਗਈ, ਆਕਾਸ਼ ਵੀ ਖਿੜ ਗਿਆ। ਤੇ ਮੈਂ ਗੁਰਮੁਖ ਦੀ ਗੱਲ ਕਰ ਰਿਹਾ ਸੀ ਜਿਹੜਾ ਇਸ ਰਾਹ ਤੇ ਜਦੋਂ ਗਿਆ ਤਾਂ ਉਹਨਾਂ ਨੂੰ ਇਹ ਖੇੜਾ ਉਹਨਾਂ ਦੀ ਜ਼ਿੰਦਗੀ ਚ ਸਿਖਾਇਆ। ਮੈਨੂੰ ਉਹਨਾਂ ਨੇ ਆਪ ਕਿਹਾ ਵੀ ਮੈਂ ਇਹਨਾਂ ਪਹਾੜੀਆਂ ਤੇ 30 ਸਾਲਾਂ ਚ ਫਿਰ ਰਿਹਾ ਸੀ, ਅੱਕਿਆ ਹੋਇਆ ਸੀ, ਪਰ ਜਿੱਦਣ ਅੰਦਰ ਗੁਰੂ ਦੀ ਬਖਸ਼ਿਸ਼ ਹੋਈ, ਇਹ ਬਾਣੀ ਦਾ ਪ੍ਰਕਾਸ਼ ਹੋਇਆ ਤੇ ਇਹ ਪਹਾੜੀਆਂ ਦਾ ਰੰਗ ਹੀ ਬਦਲ ਗਿਆ, ਇਹਨਾਂ ਦੀ ਤਸਵੀਰ ਬਦਲ ਗਈ। ਮੈਂ ਕਿਹਾ ਪਹਾੜੀਆਂ ਉਹ ਇਹਦੇ ਰੰਗ ਤੇਰੇ ਅੰਦਰੋਂ ਬਦਲ ਗਏ, ਜਦੋਂ ਅੰਦਰ ਬਦਲ ਗਿਆ ਬਾਹਰ ਸਾਰਾ ਬਦਲ ਗਿਆ। ਤਾਂ ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼, ਇਹਦੇ ਤੋਂ ਅੱਗੇ ਕਹਿੰਦੇ ਦੁਤੀਆ ਮੌਲੇ ਚਾਰ ਵੇਦ। ਹੁਣ ਚਾਰ ਵੇਦ ਪੰਡਿਤ ਪੜ੍ਹਦੇ ਸੀ, ਪੰਡਿਤ ਵੀ ਅੱਗੇ ਹੁੰਦਾ ਸੀ ਤੇ ਸੁਣਨ ਵਾਲਾ ਵੀ ਅੱਗੇ ਹੁੰਦਾ ਸੀ, ਕਿਉਂ ਉਹਦੀ ਸਮਝ ਨਹੀਂ ਆਉਂਦੀ। ਵੇਦ ਬਾਰੇ ਵੇਦਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਘੱਟ ਗੱਲਾਂ ਨੇ ਜਿਹੜੀਆਂ ਅਸੀਂ ਕਈ ਵਾਰੀ ਅਸੀਂ ਈਰਖਾ ਵੱਸ ਕਹੀ ਜਾਂਦੇ ਹਾਂ। ਉਹਨਾਂ ਲੋਕਾਂ ਨੇ ਵੀ ਵੇਦਾਂ ਦੇ ਅਰਥ ਬਦਲ ਦਿੱਤੇ, ਨਹੀਂ ਤਾਂ ਵੇਦਾਂ ਮੈਂ ਨਾਮ ਉੱਤਮ ਤੋਂ ਸੁਣਿਆ ਨਾ ਸੁਰਾ ਜੋ ਬਚਾਲੇ, ਤੇ ਜਿਹੜਾ ਨਾਮ ਦਾ ਹਿੱਸਾ ਸੀ ਨਾ ਵੇਦਾਂ ਵਿੱਚ ਉਹ ਕੱਟ ਦਿੱਤਾ ਉਹਨਾਂ ਨੇ, ਮੂਰਤੀਆਂ ਵਾਲਾ ਰੱਖ ਕੇ। ਅਸੀਂ ਵੀ ਉਹ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਨਾਮ ਦੀ ਗੱਲ ਹੈ ਉਹ ਅਸੀਂ ਕਹਿ ਕੇ ਵੀ ਘੱਟਾਂ ਤੇ ਕੋਸ਼ਾਂ ਤੇ ਸੁਣ ਕੇ ਵੀ ਘੱਟ ਪਾਉਂਦੇ। ਅਸੀਂ ਕਹਾਂਗੇ ਕਿ ਕੋਈ ਤਵਾ ਜਿਹਾ ਨਹੀਂ ਲਾਇਆ, ਕੋਈ ਸਵਾਦ ਜਿਹਾ ਨਹੀਂ ਲਾਇਆ, ਕੋਈ ਹਨੇਰੀ ਜੀ ਨਹੀਂ ਆਈ। ਇਹ ਕੰਮ ਪੰਡਿਤਾਂ ਨੇ ਕੀਤਾ ਸੀ, ਅੱਜ ਦੇਖ ਲੋਕ ਕਿੱਥੇ ਡਿੱਗੇ ਨੇ, ਉਹ ਕੰਮ ਅਸੀਂ ਕਰ ਰਹੇ ਹਾਂ। ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਵਿਆਖਿਆ ਅਖਬਾਰਾਂ ਦੀਆਂ ਖ਼ਬਰਾਂ ਦੀ 1430 ਅੰਕ ਨਾਮ ਨਾਲ ਹੀ ਭਰੇ ਪਏ। ਸਿਮਰਨ ਦੀ ਗੱਲ ਕਰ ਰਹੇ ਨੇ, ਅਧਿਆਤਮ ਦੀ ਗੱਲ ਕਰ ਰਹੇ ਨੇ, ਕਿਸੇ ਰਸ ਦੀ ਗੱਲ ਕਰ ਰਹੇ ਨੇ, ਪਰ ਇੱਥੇ ਅਸੀਂ ਕੀ ਕਰ ਰਹੇ ਹਾਂ? ਉਹ ਕਹਿੰਦੇ ਕਿ ਉਸ ਟਾਈਮ ਤੇ ਜਦੋਂ ਵੇਦ ਜਿਹੜੇ ਉਹ ਵੀ ਖਿੜੇ ਲੱਗਦੇ ਨੇ, ਜਦੋਂ ਅੰਦਰ ਖਿੜ ਗਿਆ। ਦੁਤੀਆ ਮੌਲੇ ਚਾਰ ਵੇਦ, ਸਿਮਰਤ ਮੌਲੀ 27 ਸਿਮਰਤੀਆਂ ਵੀ ਖਿੜ ਗਈਆਂ, 27 ਸਿਮਰਤੀਆਂ ਨੇ ਉਹਨਾਂ ਕਿਉਂ ਕਤੇਬ, ਤੇ ਜੇ ਕੋਈ ਕਤੇਬ ਪੜ੍ਹਦਾ ਮੁਸਲਮਾਨਾਂ ਦੀਆਂ ਪੁਸਤਕਾਂ ਨੇ ਕਤੇਬ, ਤਾਂ ਉਹ ਵੀ ਖਿੜ ਜਾਂਦੇ। ਅੱਗੇ ਕਮਾਲ ਦੀ ਗੱਲ ਕਹਿ ਦਿੱਤੀ, ਕਹਿੰਦੇ ਸ਼ੰਕਰ ਮੌਲੇ ਉਹ ਯੋਗ ਧਿਆਨ, ਸ਼ੰਕਰ ਦਾ ਮਤਲਬ ਸ਼ਿਵ ਜੀ। ਹੁਣ ਸ਼ਿਵ ਜੀ ਕਿਹੜਾ ਮੌਤ ਦਾ ਪੇੜ, ਤੇ ਸ਼ੰਕਰ ਦੇ ਕੋਲ ਕਿਹੜਾ? ਉਹਦੀ ਫੋਟੋ ਵੇਖੋ, ਉਹਦੇ ਗਲ ਵਿੱਚ ਗਲੇ ਸਭ ਭਰ, ਉਹਦੀ ਫੋਟੋ ਜਿਹੜੀ ਉਹੀ ਉਸੇ ਤਰ੍ਹਾਂ ਦੀ, ਉੱਥੇ ਕੋਈ ਖੇੜਾ ਤੁਸੀਂ ਲੱਗਦਾ। ਸ਼ੰਕਰ ਸ਼ੰਕਰ ਦਾ ਇੱਥੇ ਮਤਲਬ ਹੈ ਉਸ ਬੰਦੇ ਦੀ ਮੌਤ ਵੀ ਖੁਸ਼ੀ ਵਿੱਚ ਤਬਦੀਲ ਹੋਈ, ਮੌਤ ਵੀ ਉਹਦੀ ਜ਼ਿੰਦਗੀ ਵਿੱਚ ਖੇੜਾ ਲੈ ਕੇ ਆਉਂਦੀ। ਉਹ ਸ਼ੰਕਰ ਜਿਹਦੇ ਤੋਂ ਲੋਕ ਡਰਦੇ ਨੇ, ਭੱਜਦੇ ਨੇ ਵੀ ਇਹ ਮੌਤ ਦਾ ਦੇਵਤਾ ਹੈ, ਉਹ ਵੀ ਖਿੜਿਆ ਨਜ਼ਰ ਆਉਂਦਾ, ਧਰਮ ਰਾਜ ਵੀ ਖਿੜਿਆ ਨਜ਼ਰ ਆਉਂਦਾ। ਸ਼ੰਕਰ ਬੋਲਦੇ ਉਹ ਯੋਗ ਧਿਆਨ, ਕਬੀਰ ਕੋ ਸਵਾਮੀ ਸਭ ਸਮਾਨ, ਪਰ ਉਹ ਨਵਾਂ ਧਰਮ ਘੱਟ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਹੇ ਨੇ। ਜਗਤ ਉਦਾਹਰਣ ਨਵ ਨਿਧਾਨ, ਨਵਾਂ ਧਰਮ, ਨਵਾਂ ਧਰਮ ਕਿਹੜਾ? ਗੁਰਬਾਣੀ, ਗੁਰੂ ਕੀ ਬਾਣੀ ਰੂਪੀ ਨਵਾਂ ਧਰਮ ਬਖਸ਼ਿਸ਼ ਕੀਤਾ। ਭਗਤ ਹੈ ਭਵ ਤਾਰਨ, ਭਵ ਦਾ ਮਤਲਬ ਜਨਮ ਹੈ, ਭਵ ਦਾ ਮਤਲਬ ਡਰ ਵੀ ਹੈ। ਇਹ ਜਿਹੜਾ ਸਾਰਾ ਜਗਤ, ਇਹ ਇੱਕ ਡਰ ਦਾ ਕੇਂਦਰ, ਇਹਦੇ ਤੋਂ ਤਾਰ ਦਿੱਤਾ ਹੈ ਗੁਰੂ ਰਾਮਦਾਸ ਜੀ ਨੇ ਆਪਣੇ ਪਿਆਰਿਆਂ ਨੂੰ। ਡਰ ਇੱਥੇ ਹਰ ਇੱਕ ਨੂੰ ਲੱਗਾ ਹੀ ਰਹਿੰਦਾ, ਕਿਸੇ ਹਾਲਤ ਵਿੱਚ ਕੋਈ ਵੀ ਮਨੁੱਖ ਹੈ ਡਰਿਆ ਹੀ ਹੋਇਆ, ਕੋਈ ਡਰ ਪ੍ਰਗਟ ਕਰ ਦਿੰਦਾ, ਕੋਈ ਡਰ ਨਹੀਂ ਪ੍ਰਗਟ ਕਰਦਾ, ਕੋਈ ਇਨਕਮਰ ਕਰ ਦਿੰਦਾ ਕਿ ਕੋਈ ਡਰ ਨਹੀਂ ਮੈਨੂੰ। ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨਾ ਡਰ ਕਿਹਾ ਗਿਆ, ਤੇ ਡਰ ਉਹ ਸੱਚਾ ਹੈ। ਕਬੀਰ ਸਾਹਿਬ ਕਹਿੰਦੇ ਨੇ ਚੋਬਾ ਚੰਦਨ ਬਰਤਨ ਅੰਗਾ, ਹੈਗੀ ਪਰ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾ ਉਦੋਂ ਬੰਦੇ ਦੇ ਅੰਦਰ ਡਰ ਲੱਗਦਾ ਵੀ ਇਹ ਹਾਲਾਤ ਤਾਂ ਮੇਰੀ ਵੀ ਹੋਣੀ ਜਿਹਨੂੰ ਮੈਂ ਸਜਾ ਰਿਹਾ ਇਹਦੀ ਹਾਲਾਤ ਮੇਰੇ ਸਰੀਰ ਦੀ ਵੀ ਹੋ ਸਕਦੀ ਸੋ ਤਨ ਜਲੈ ਕਾਟ ਕੈ ਸੰਗਾ ਇਹ ਡਰ ਹੈ ਡਰ ਤੋਂ ਖਾਲੀ ਕੋਈ ਨਹੀਂ ਭਾਵੇਂ ਕੋਈ ਬਾਦਸ਼ਾਹ ਹੈ ਭਾਵੇਂ ਭਿਖਾਰੀ ਹੈ ਕਿਸੇ ਵੀ ਕਿਸਮ ਦਾ ਮਨੁੱਖ ਹੈ ਉਹ ਡਰ ਦੇ ਪ੍ਰਭਾਵ ਦੇ ਥੱਲੇ ਹੈ ਕਿਉਂਕਿ ਸਾਡਾ ਨਿਵਾਸ ਉਹਨਾਂ ਚੀਜ਼ਾਂ ਦੇ ਨਾਲ ਹੈ ਜਿਹੜੀਆਂ ਬਿਲਕੁਲ ਕੱਚੀਆਂ ਜਿਨ੍ਹਾਂ ਦਾ ਸਾਨੂੰ ਭਰੋਸਾ ਨਹੀਂ ਕਿ ਅੱਜ ਸਾਡੇ ਕੋਲ ਹੈਣ ਕੱਲ ਸਾਡੇ ਕੋਲ ਹੈਣ ਕਿ ਨਹੀਂ ਇਹ ਦੁਨੀਆਂ ਡਰ ਦੀ ਦੁਨੀਆਂ ਹਰ ਇੱਕ ਮਨੁੱਖ ਕਿਤੇ ਨਾ ਕਿਤੇ ਡਰਿਆ ਹੋਇਆ ਇਸ ਡਰ ਤੋਂ ਬਚਣ ਲਈ ਹੀ ਮਨੁੱਖ ਨੇ ਦੋ ਚੀਜ਼ਾਂ ਇਜਾਦ ਕੀਤੀਆਂ ਨੇ ਇੱਕ ਨਸ਼ਾ ਇੱਕ ਨੱਚਣਾ ਟੱਪਣਾ ਤਾਂ ਕਿ ਡਰ ਭੁੱਲ ਜਾਏ ਹੋਰ ਕਿਸੇ ਚੀਜ਼ ਵਾਸਤੇ ਨਹੀਂ ਇਹ ਨਸ਼ਾ ਡਰ ਨੂੰ ਖਤਮ ਕਰਨ ਵਾਸਤੇ ਪਰ ਹਰ ਇੱਕ ਪ੍ਰਕਾਰ ਦੇ ਡਰ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਸਤਿਗੁਰੂ ਜੀ ਉਹਦੀ ਜਾਂਚ ਦੱਸਦੇ ਨੇ ਕਹਿੰਦੇ ਸਾਰਾ ਜਗਤ ਡਰ ਰਿਹਾ ਕੰਬ ਰਿਹਾ ਇਹਦਾ ਡਰ ਕੋਈ ਨੀ ਦੂਰ ਕਰ ਸਕਦਾ ਇਹਦਾ ਡਰ ਉਦਣ ਦੂਰ ਹੋਵੇਗਾ ਜਿੱਦਣ ਉਹਨਾਂ ਚੀਜ਼ਾਂ ਦੇ ਨਾਲੋਂ ਸਾਡਾ ਮੋਹ ਟੁੱਟ ਜਾਏਗਾ ਜਿਹੜੀਆਂ ਨਾਸ਼ਮਾਨ ਨੇ ਉਦਣ ਡਰ ਗਿਆ ਕੋਈ ਡਰ ਜਦੋਂ ਸਾਨੂੰ ਅਸੀਂ ਉਹਨਾਂ ਚੀਜ਼ਾਂ ਦੇ ਨਾਲ ਸੰਬੰਧ ਹੀ ਖਤਮ ਹੋ ਗਿਆ ਜਿਹੜੀਆਂ ਨਾਸ਼ਮਾਨ ਨੇ ਅਸੀਂ ਉਹਦੇ ਨਾਲ ਜੁੜ ਗਏ ਜੋ ਸਦਾ ਕਾਇਮ ਰਹਿਣ ਵਾਲੀ ਵਸਤੂ ਹੈ ਤੇ ਸਾਧ ਸੰਗਤ ਜੀ ਉਸ ਥਾਂ ਤੇ ਡਰ ਫਿਰ ਸਦਾ ਵਾਸਤੇ ਚਲਾ ਜਾਏਗਾ ਇਸ ਕਰਕੇ ਕਹਿੰਦੇ ਬੇਨਤੀ ਕਰਦੇ ਹਾਂ ਬੱਚਿਆਂ ਨੂੰ ਬਹੁਤ ਯਤਨ ਕੀਤਾ ਕਿ ਨਾ ਕਹੋ ਇਹ ਕਿਰਪਾ ਕਰਿਆ ਕਰੋ ਵੈਸੇ ਮੇਰਾ ਅੱਜ ਦੇ ਦਿਮਾਗ ਪਰ ਸਾਰੀ ਸੰਗਤ ਡਿਸਟਰਬ ਹੋ ਰਹੀ ਮੈਂ ਵੀ ਵਿੱਚ ਡਿਸਟਰਬ ਹੋ ਰਹੀ ਵੈਸੇ ਦਰਬਾਰ ਦਾ ਮਤਲਬ ਹੁੰਦਾ ਜਿਹਦੇ ਵਿੱਚ ਇੱਕ ਦੋ ਪਹਿਰੇਦਾਰ ਹੋਣ ਕੋਈ ਵੀ ਦਰਬਾਰ ਛੋਟਾ ਮੋਟਾ ਵੀ ਬੰਦਾ ਬੈਠਾ ਨਾ ਤਾਂ ਸੰਤਰੀ ਜ਼ਰੂਰ ਹੁੰਦਾ ਇੱਕ ਇਹ ਧਿਆਨ ਕਰਿਆ ਕਰੋ ਇਹ ਜ਼ਿੰਮੇਵਾਰੀ ਹੁੰਦੀ ਸੇਵਾ ਪ੍ਰਬੰਧ ਦੀ ਵੀ ਸਾਰੇ ਨੂੰ ਬਿਲਕੁਲ ਕਿਵੇਂ ਮੈਂ 15 ਮਿੰਟ ਤੋਂ ਕਿਉਂਕਿ ਜਦੋਂ ਆਪਾਂ ਸਾਧ ਸੰਗਤ ਜੀ ਬੋਲਦੇ ਹਾਂ ਇਕਾਗਰਤਾ ਦੇ ਵਿੱਚ ਇੱਕ ਹੁੰਦਾ ਵੀ ਮੈਂ ਬਿਠਾ ਲਿਖਿਆ ਹੁੰਦਾ ਮੈਂ ਉਹਨੂੰ ਬੋਲੀ ਜਾਣਾ ਸੀ ਮੈਨੂੰ ਉਹਦੇ ਨਾਲ ਕੋਈ ਸੰਬੰਧ ਨਹੀਂ ਕੌਣ ਸੁਣਦਾ ਕੌਣ ਨਹੀਂ ਪਰ ਜਿਹੜੀ ਗੁਰਬਾਣੀ ਦੀ ਵਿਆਖਿਆ ਹੈ ਉਹ ਮੌਕੇ ਤੇ ਹੀ ਜ਼ਿਆਦਾਤਰ ਸਮੇਂ ਦੇ ਮਾਹੌਲ ਦੇ ਨਾਲ ਉਹ ਆਪਣਾ ਰੂਪ ਧਾਰਨ ਕਰਦੇ ਇਸ ਲਈ ਜਿੱਥੇ ਤੁਸੀਂ ਇੰਨਾ ਪ੍ਰਬੰਧ ਕਰਦੇ ਹੋ ਜਦੋਂ ਦੀਵਾਨ ਸਕਦਾ ਕੋਈ ਵੀ ਹੋਵੇ ਮੈਂ ਨਹੀਂ ਕਰਨਾ ਕੋਈ ਵੀ ਹੋਵੇ ਦੋ ਇੱਕ ਪਾਸੇ ਬੀਬੀਆਂ ਵਿੱਚ ਪਹਿਰੇਦਾਰ ਹੋਵੇ ਇੱਕ ਇੱਧਰ ਹੋਵੇ ਕਿਉਂਕਿ ਬੱਚੇ ਨੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਸਮਝ ਨਹੀਂ ਪਰ ਉਹਦੇ ਨਾਲ ਦੇਖੋ ਕਿੰਨਾ ਹੁਣ ਸਾਡਾ ਜਿਹੜਾ ਪ੍ਰਵਾਹ ਚੱਲ ਰਿਹਾ ਸੀ ਉਹਦੇ ਵਿੱਚ ਕਿੰਨੀ ਰੁਕਾਵਟ ਪਈ ਤੁਸੀਂ ਕਹੋਗੇ ਵੀ ਸਾਨੂੰ ਤਾਂ ਕੋਈ ਨੀ ਤੁਸੀਂ ਸਿਰਫ ਸੁਣ ਰਹੇ ਹੋ ਪਰ ਤੁਸੀਂ ਮੈਨੂੰ ਦੇਖੋ ਵੀ ਮੈਂ ਕਿਹੜੀ ਕਿਹੜੀ ਥਾਂ ਵੱਲ ਜਾ ਰਿਹਾ ਬੋਲਣ ਕਿੱਥੇ ਕਿੱਥੇ ਮੈਨੂੰ ਜਾਣਾ ਸੀ ਤਾਂ ਜਦੋਂ ਉਸ ਹਿਸਾਬ ਨਾਲ ਮੈਂ ਬੋਲਣਾ ਤਾਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਇੰਟਰਫੇਅਰ ਕਰਦੀਆਂ ਨੇ ਕਿਸੇ ਦਾ ਮੋਬਾਇਲ ਚੱਲੀ ਜਾਂਦਾ ਕੋਈ ਬੱਚੇ ਬੋਲ ਰਹੇ ਨੇ ਤਾਂ ਉਹਦੇ ਬਾਰੇ ਕਹਿੰਦੇ ਹੀ ਕੋਈ ਨਹੀਂ ਕਿਉਂਕਿ ਉਹ ਵੀ ਇੱਕ ਡਰ ਹੀ ਆਪਾਂ ਡਰ ਦੀ ਗੱਲ ਕਰ ਰਹੇ ਉਹ ਸਾਰੇ ਡਰੇ ਹੋਏ ਨੇ ਬੋਲਣ ਵਾਲੇ ਵੀ ਪ੍ਰਬੰਧਕ ਵੀ ਅਗਲਾ ਕਹਿੰਦਾ ਵੀ ਮੇਰਾ ਵੀ ਗੁਰਦੁਆਰਾ ਉਨਾ ਹੀ ਪਰ ਇਹ ਧਿਆਨ ਰੱਖਿਆ ਕਰੋ ਜ਼ਰੂਰ ਫਿਰ ਆਪਾਂ ਉਸ ਜਿੱਥੇ ਤੇ ਆਈਏ ਭਗਤ ਸੱਚੇ ਭੱਟ ਜੀ ਕਹਿੰਦੇ ਅੰਮ੍ਰਿਤ ਬੂੰਦ ਹਰ ਨਾਮ ਵਿਸਕੀ ਵਿਖਾ ਨਿਵਾਰ ਗੁਰੂ ਰਾਮਦਾਸ ਜੀ ਦੇ ਡਰ ਘਰ ਦੇ ਵਿੱਚ ਬਹੁਤ ਹੀ ਮਿੱਠਾ ਨਾਮ ਰਸ ਅੰਮ੍ਰਿਤ ਰੂਪ ਹੈ ਜਿਹੜਾ ਵਿਸ਼ਵ ਦੀ ਵੈਰ ਕੱਢਣ ਦੇ ਸਮਰੱਥ ਵਿਸ ਦਾ ਪਹਿਲਾ ਸ਼ਬਦ ਵਿਸ ਦੂਸਰਾ ਵਿਸ ਇਹ ਭੱਟਾਂ ਦੀ ਵਿਦਿਆ ਦਾ ਕਮਾਲ ਹੈ ਵੀ ਵਿੱਚੋਂ ਵਿੱਚ ਉਹਨਾਂ ਨੇ ਲਫ਼ਜ਼ ਕੱਟ ਕੇ ਕਿਤਾਬ ਲਿਖਿਆ ਉਹਨਾਂ ਨੇ ਵਿਸ ਵਿਸ ਦਾ ਮਤਲਬ ਵਿਸ਼ਵ ਸੰਸਾਰ ਜਿਹੜਾ ਸਾਰੇ ਸੰਸਾਰ ਦੇ ਵਿੱਚ ਈਰਖਾ ਦਾ ਵੈਰ ਭਰਿਆ ਪਿਆ ਇੱਕ ਦੂਜੇ ਦੇ ਪ੍ਰਤੀ ਤੇ ਹੁਣ ਜ਼ਿਆਦਾ ਵੱਧ ਗਿਆ ਇਹਨਾਂ ਇਸ ਸਮੇਂ ਵਿੱਚ ਜਿਹੜਾ ਸਭ ਤੋਂ ਵੱਡਾ ਯਾਨੀ ਕਿ ਦੁੱਖ ਹੈ ਸੰਸਾਰ ਦਾ ਉਹ ਆਪਣਾ ਨਹੀਂ ਹੈ ਉਹ ਦੂਜੇ ਨੂੰ ਵੇਖ ਕੇ ਆਦਮੀ ਦੁਖੀ ਹੁੰਦਾ ਦੂਜੇ ਨੂੰ ਵੇਖ ਕੇ ਜੇ ਕੋਈ ਸੁੱਤੀਏ ਇਹ ਰੋਗ ਹੋ ਗਿਆ ਮਾਨਸਿਕ ਰੋਗ ਬਣ ਗਿਆ ਆ ਹੁਣ ਤੁਸੀਂ ਸੁਣਿਆ ਨਾ ਵੀ ਇੰਨੇ ਬੰਦੇ ਮਾਰ ਦਿੱਤੇ ਇੱਕ ਬੰਦੇ 50-60 ਬੰਦੇ ਮਾਰ ਦਿੱਤੇ 500-550 ਜ਼ਖਮੀ ਕਰ ਦਿੱਤੇ ਔਰ ਉਹਨੇ ਇੰਨੇ ਮਨ ਦੇ ਵਿੱਚ ਸੰਕਲਪ ਕਰਕੇ ਉਹ ਕੰਮ ਕੀਤਾ ਵੀ 10 ਭਰ ਕੇ ਰੱਖੀਆਂ ਵੀ ਇਹ ਨਾ ਟਾਈਮ ਨਾ ਲੱਗੇ। ਉਹ ਚਾਹੁੰਦਾ ਹੈ ਕਿ ਸੱਚ ਨਹੀਂ ਦੇਸ਼ ਤੋਂ ਮਰਨੇ ਚਾਹੀਦੇ ਨੇ। ਇਹ ਕਿਉਂ ਹੋਇਆ? ਇਹ ਤਾਂ ਹੋਇਆ ਵੀ ਉਹ ਆਦਮੀ ਮਾਨਸਿਕ ਰੋਗੀ ਇੱਕ ਐਸੀ ਅਵਸਥਾ ਆਉਂਦੀ ਹੈ ਜਿਹਦੇ ਵਿੱਚ ਉਹ ਰੋਗ ਇੰਨਾ ਵੱਧ ਜਾਂਦਾ ਕਿ ਉਹ ਕਿਸੇ ਆਦਮੀ ਨੂੰ ਸੁਖੀ ਦੇਖ ਕੇ ਬਹੁਤ ਦੁਖੀ ਹੁੰਦਾ, ਉਹਨੂੰ ਓਨਾ ਹੀ ਰਿਲੈਕਸ ਹੁੰਦਾ ਜਿੰਨਾ ਉਹ ਕਿਸੇ ਨੂੰ ਤੰਗ ਵੇਖੇਗਾ, ਰੋਂਦਾ ਵੇਖੇਗਾ, ਦੁਖੀ ਵੇਖੇਗਾ। ਤੇ ਜੇ ਉਹਨੂੰ ਕੋਈ ਦਿਸ ਗਿਆ ਵੀ ਫਲਾਣਾ ਬੰਦਾ ਹੱਸ ਰਿਹਾ, ਖਿੜ ਰਿਹਾ, ਉਹ ਸਹਿਣ ਨਹੀਂ ਕਰਦਾ, ਉਹ ਰੋਗ ਉਹਦੇ ਇਹ ਮੈਂਟਲੀ ਅਪਸੈਟ ਯਾਨੀ ਕਿ ਦਿਮਾਗੀ ਰੋਗ। ਬਹੁਤ ਲੋਕ ਅੱਜ ਦਾ ਹਰ ਇੱਕ ਪੰਜਵਾਂ ਵਿਅਕਤੀ ਦਿਮਾਗੀ ਤੌਰ ਤੇ ਅਪਸੈਟ ਹੈ ਕਿਸੇ ਨਾ ਕਿਸੇ ਤਰੀਕੇ ਨਾਲ, ਭਾਵੇਂ ਉਹਨੂੰ ਪਤਾ ਲੱਗੇ ਭਾਵੇਂ ਨਾ। ਕਿਤੇ ਜੀ ਸੱਜਣ ਬਹੁਤ ਬੋਲਦਾ ਰੇਡੀਓ ਤੇ, ਜਿਹਨੂੰ ਮਰਜ਼ੀ ਜੋ ਮੂੰਹ ਆਇਆ ਇਸੇ ਕਰਕੇ ਮਸ਼ਹੂਰ ਹੋ ਗਿਆ। ਮੈਨੂੰ ਕਿਸੇ ਨੇ ਕਿਹਾ ਵੀ ਇਹ ਕੀ, ਮੈਂ ਕਿਹਾ ਇਹ ਬੰਦਾ ਦਿਮਾਗੀ ਰੋਗੀ। ਉਹਨੂੰ ਸੰਸਾਰ ਨੂੰ ਜਦੋਂ ਉਹਦੇ ਅੰਦਰ ਇੱਕ ਐਨਰਜੀ ਬਲੌਕ ਹੋ ਜਾਂਦੀ ਦਿਮਾਗ ਵਿੱਚ, ਸਾਫ ਨਹੀਂ ਹੁੰਦੀ, ਨਿਕਲਦੀ ਨਹੀਂ, ਉਹ ਤਾਂ ਨਿਕਲਦੀ ਜਦੋਂ ਕਿਸੇ ਨੂੰ ਗਲਤ ਬੋਲੇਗਾ। ਗਲਤ ਬੋਲੇਗਾ ਤਾਂ ਨਿਕਲੇਗੀ। ਤੁਸੀਂ ਉਹਨੂੰ ਟੈਸਟ ਕਰਾ ਲਓ, ਉਹ ਦਿਮਾਗ ਦਾ ਰੋਗੀ ਨਿਕਲੇਗਾ, ਸ਼ਾਇਦ ਦਵਾਈ ਵੀ ਖਾਂਦਾ। ਉਹ ਜਿਵੇਂ ਇੱਕ ਸੱਪ ਹੈ, ਇਹ ਸੱਪ ਨੂੰ ਜੇ ਡੰਗ ਮਾਰਨ ਵਾਸਤੇ ਕੋਈ ਚੀਜ਼ ਨਾ ਲੱਭੇ, ਕੋਈ ਚੀਜ਼ ਕੋਈ ਜਾਨਵਰ ਨਾ ਲੱਭੇ, ਤਾਂ ਉਹ ਜ਼ਹਿਰ ਉਹਦੇ ਵਿੱਚ ਇਕੱਠਾ ਹੋ ਜਾਂਦਾ, ਇਕੱਠਾ ਹੋ ਜਾਂਦਾ, ਇਕੱਠਾ ਹੋ ਜਾਂਦਾ, ਬਲੌਕ ਹੋ ਜਾਂਦਾ। ਉਹ ਫਿਰ ਆਪਣਾ ਜ਼ਹਿਰ ਕੱਢਣ ਲਈ ਪੱਥਰ ਤੇ ਡੰਗ ਮਾਰਦਾ, ਪੱਥਰ ਦੇ ਉਹਦਾ ਸੰਖਿਆ ਬਣਦਾ। ਹੁਣ ਇਹ ਸਾਡਾ ਦਿਮਾਗ ਹੈ। ਤੁਸੀਂ ਕਈ ਵਾਰੀ ਦੇਖੋ ਛੋਟੀ ਛੋਟੀ ਗੱਲ ਤੋਂ ਸਾਡੇ ਅੰਦਰ ਗੁੱਸਾ ਇਕੱਠਾ ਹੁੰਦਾ ਰਹਿੰਦਾ, ਹੁੰਦਾ ਰਹਿੰਦਾ, ਹੁੰਦਾ ਰਹਿੰਦਾ। ਅਸੀਂ ਕਹਿੰਦੇ ਫਲਾਣਾ ਆਦਮੀ ਪਹਿਲਾਂ ਤੇ ਠੀਕ ਸੀ, ਅੱਜ ਬਹੁਤ ਇੱਕਦਮ ਗੁੱਸੇ ਵਿੱਚ ਆ ਗਿਆ। ਇੱਕਦਮ ਨਹੀਂ ਆਇਆ, ਉਹਦੀ ਜਿਹੜੀ ਐਨਰਜੀ ਸੀ ਬਲੌਕ ਹੋ ਗਈ ਅੰਦਰ, ਪਾਸ ਨਹੀਂ ਹੋਈ, ਜਿਸ ਕਰਕੇ ਇੱਕਦਮ ਉਹਦਾ ਧਮਾਕਾ ਹੋ ਗਿਆ। ਤਾਂ ਇਹ ਜਿਹੜੇ ਆਦਮੀ ਰੋਜ਼ ਇੰਟਰਨੈਟ ਤੇ ਗਲਤ ਬੋਲ ਰਹੇ ਨੇ, ਚਲੋ ਕਿਸੇ ਦੇ ਉੱਤੇ ਸਵਾਲ ਕਰਨਾ, ਕਿਸੇ ਤੇ ਤਰਕ ਕਰਨਾ, ਕਿਸੇ ਬਾਰੇ ਕੋਈ ਚੀਜ਼ ਦੀ ਸਮਝ ਨਹੀਂ ਆਉਂਦੀ, ਬੰਦਾ ਉਹਦੇ ਤੇ ਤਰਕ ਕਰ ਸਕਦਾ, ਉਹਦਾ ਹੱਕ ਹੈ ਵੀ ਇਹ ਗੱਲ ਗਲਤ ਕਰ ਰਿਹਾ, ਉਹ ਗੱਲ ਵੱਖਰੀ ਹੈ। ਪਰ ਇੰਨੇ ਅਸਭਿਅਕ ਸ਼ਬਦ ਵਰਤਣੇ, ਉਹ ਖ਼ਬਰ ਦਿੰਦੇ ਨੇ ਕਿ ਇਸ ਬੰਦੇ ਦੀਆਂ ਨਾੜੀਆਂ ਦੇ ਵਿੱਚ ਐਨਰਜੀ ਬਲੌਕ ਹੋ ਕੇ ਦਿਮਾਗ ਦਾ ਰੋਗੀ ਹੈ, ਤਾਂ ਇਹ ਬੋਲ। ਇੱਕ ਹੋਰ ਗੱਲ, ਜੇ ਉਹਨੂੰ ਕੋਈ ਜਵਾਬ ਨਹੀਂ ਦਿੰਦਾ ਉਹ ਤਾਂ ਵੀ ਦੁਖੀ ਹੋ ਜਾਂਦਾ। ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਬੋਲਣ ਕਰਕੇ ਫਲਾਣਾ ਆਦਮੀ ਬੜਾ ਬੇਚੈਨ ਹੋਇਆ, ਉਸੇ ਵੇਲੇ ਉਹਨੂੰ ਆਰਾਮ ਮਿਲਣਾ, ਕਿਉਂਕਿ ਦੁੱਖ ਦੇ ਕੇ ਸੁਖੀ ਹੁੰਦਾ। ਅੱਜ ਦਾ ਵੱਡਾ ਰੋਗ ਇਹ ਹੈ ਕਿ ਇੱਕ ਬਿਮਾਰੀ ਪੈ ਗਈ ਦਿਮਾਗ ਦੇ ਵਿੱਚ, ਕਿ ਅਸੀਂ ਕਿਸੇ ਨੂੰ ਦੁੱਖ ਦੇ ਕੇ ਸੁਖੀ ਹੁੰਦੇ ਹਾਂ। ਤੇ ਜਿਹੜਾ ਤੰਦਰੁਸਤ ਮਾਇੰਡ ਹੈ, ਤੰਦਰੁਸਤ ਦਿਮਾਗ ਹੈ, ਬਾਣੀ ਨਾਲ ਜੁੜਿਆ ਹੋਇਆ, ਉਹਦੀ ਬਿਲਕੁਲ ਹਾਲਤ ਵੱਖਰੀ ਹੈ। ਉਹ ਕਿਸੇ ਨੂੰ ਜੇ ਉਹਦੇ ਤੋਂ ਕਿਸੇ ਦੁੱਖ ਆ ਵੀ ਗਿਆ, ਜੇ ਉਹਨੂੰ ਰਾਤ ਨੀਂਦ ਨਹੀਂ ਆਉਂਦੀ, ਫਲਾਣੇ ਬੰਦੇ ਨੂੰ ਗੱਲ ਇਹ ਕਹਿ ਕੇ, ਇਹਦਾ ਮਤਲਬ ਉਹਦਾ ਮਨ ਬਾਣੀ ਦੇ ਬਹੁਤ ਨੇੜੇ ਆ। ਉਹ ਉਹਨਾਂ ਚਿਰ ਚੈਨ ਨਾਲ ਨਹੀਂ ਪਏਗਾ ਜਿੰਨਾ ਚਿਰ ਉਸ ਬੰਦੇ ਨੂੰ ਮੁੜ ਕੇ ਮਿਲੇਗਾ, ਉਹਨੂੰ ਕਹੇਗਾ ਵੀ ਯਾਰ ਮੇਰਾ ਤਾਂ ਬਹੁਤ, ਮੈਂ ਗਲਤ ਬੋਲ ਦਿੱਤਾ, ਇਹ ਉਹਨੇ ਕਹਿੰਦੀ ਉਹਦਾ ਸਾਧੂ ਸੁਭਾਅ। ਪਰ ਦੂਜੇ ਪਾਸੇ ਜਿਹੜਾ ਆਦਮੀ ਦੁੱਖ ਦੇ ਕੇ ਸੁਖੀ ਹੁੰਦਾ, ਤਾਂ ਉਹ ਸਰਪ ਵਾਲੀ ਉਹਦੀ ਹਾਲਤ ਹੈ। ਤੇ ਇੱਥੇ ਭੱਟ ਕਹਿ ਰਹੇ ਨੇ ਵੀ ਗੁਰੂ ਰਾਮਦਾਸ ਜੀ ਦੇ ਜਿਹੜੇ ਬਚਨ ਨੇ, ਅੰਮ੍ਰਿਤ ਰੂਪ ਬੂੰਦ ਬਾਣੀ ਦਾ ਸਰੂਪ ਹੈ, ਉਹ ਬਿਸ ਕੀ ਬਿਖਾ ਨਿਵਾਰਨ। ਜੇ ਕੋਈ ਮਨੁੱਖ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੁੜਦਾ, ਉਹਨਾਂ ਦੀ ਬਾਣੀ ਨਾਲ ਜੁੜਦਾ, ਉਹਨਾਂ ਦੇ ਚਰਨਾਂ ਨਾਲ ਸਾਂਝ ਪਾਉਂਦਾ, ਤੇ ਇਸ ਸਾਰੇ ਜਗਤ ਦੀ ਈਰਖਾ ਦੀ ਜਿਹੜੀ ਈਰਖਾ ਦੀ ਆਪਣਾ ਵਿਸ ਜ਼ਹਿਰ ਕੱਟੀ ਹੋਈ ਅੰਦਰ, ਉਹ ਸਾਰੀ ਨਿਕਲ ਜਾਂਦੀ, ਧੁੱਪ ਜਾਂਦੀ, ਖਤਮ ਹੋ ਜਾਂਦੀ। ਸਹਿਜ ਸਰੋਵਰ ਫਲਿਓ ਗਿਆਨ ਅੰਮ੍ਰਿਤ ਬਲ ਲਾਗੇ। ਗੁਰੂ ਰਾਮਦਾਸ ਜੀ ਇੱਕ ਸਹਿਜ ਅਵਸਥਾ ਦੀ ਸਰੋਵਰ, ਸਰੋਵਰ ਦਾ ਮਤਲਬ ਤਰ ਦਾ ਮਤਲਬ ਰੁੱਖ, ਸਹਿਜ ਦੇ ਰੁੱਖ ਬਣ ਗਏ ਹਨ ਤੇ ਉਹਨਾਂ ਨੂੰ ਗਿਆਨ ਦੇ ਫਲ ਲੱਗੇ ਗਏ। ਗਿਆਨ ਅੰਮ੍ਰਿਤ, ਜਿੱਥੇ ਭੱਟਾ ਨੇ ਗਿਆਨ ਦੇ ਨਾਲ ਅੰਮ੍ਰਿਤ ਲੱਭੇ ਤਾਂ ਕਿਹਾ, ਕਿਉਂਕਿ ਉਹ ਇਕੱਲੇ ਗਿਆਨ ਤੋਂ ਚੰਗੀ ਤਰ੍ਹਾਂ ਜਾਣੂ ਨੇ ਵੀ ਕਿੰਨਾ ਦੁੱਖ ਦਿੰਦਾ। ਇਕੱਲਾ ਗਿਆਨ, ਇਕੱਲੀ ਜਾਣਕਾਰੀ ਨਾਲ ਅੰਮ੍ਰਿਤ ਤਾਂ ਕਿਹਾ ਵੀ ਇੱਕ ਅੰਦਰੋਂ ਨਿਕਲਦਾ ਬਾਹਰ ਨੂੰ। ਪਹਿਲਾਂ ਬਾਹਰੋਂ ਸਿੱਖਣਾ ਪਏਗਾ, ਪਹਿਲਾਂ ਸਾਨੂੰ ਗੁਰਬਾਣੀ ਸਿੱਖਣੀ ਪਏਗੀ, ਜਾਣਨਾ ਪਏਗਾ, ਸਮਝਣਾ ਪਏਗਾ। ਪਰ ਜੇ ਬਾਹਰਲਾ ਗਿਆਨ ਅੰਦਰੂਨੀ ਗਿਆਨ ਦੇ ਨਾਲ ਅਟੈਚਮੈਂਟ ਨਾ ਕਰ ਸਕਿਆ, ਉਹ ਨੁਕਸਾਨ ਕਰ ਦੇਗਾ, ਸਾੜ ਕੇ ਰੱਖ ਦੇਗਾ। ਉਹ ਧੁਰ ਵਿੱਚ ਜਾਣਾ ਚਾਹੀਦਾ ਹੁੰਦਾ, ਉੱਥੋਂ ਨਵਾਂ ਗਿਆਨ ਨਿਕਲਣਾ ਚਾਹੀਦਾ। ਤਾਂ ਉੱਥੇ ਕਹਿੰਦੇ ਨੇ ਗੁਰੂ ਰਾਮਦਾਸ ਜੀ ਐਸੇ ਰੁੱਖ ਬਣ ਗਏ ਹਨ, ਜਗਤ ਸਹਿਜ ਸਰੋਵਰ ਸਹਿਜ ਜਾਣੀ ਕਿ ਖਿੜੀ ਹੋਈ ਅਵਸਥਾ ਦੇ ਇੱਕ ਰੁੱਖ ਬਣ ਗਏ ਹਨ। ਫਲੇ ਤੇ ਉਹਨਾਂ ਨੂੰ ਫਲ ਲੱਗ ਗਏ। ਫਲ ਕਿਹੜੇ ਲੱਗੇ? ਗਿਆਨ ਅੰਮ੍ਰਿਤ ਫਲ ਲੱਗ ਗਏ। ਗਿਆਨ ਦਾ ਮਤਲਬ ਹੋਸ਼ ਆਉਣੀ, ਜਾਗ ਪੈਣਾ, ਗੁਰੂ ਦੀਆਂ ਬਖਸ਼ਾਂ ਨੂੰ ਸਮਝ ਲੈਣਾ ਵੀ ਸਤਿਗੁਰੂ ਨੇ ਸਾਨੂੰ ਕੀ ਬਖਸ਼ਿਸ਼ ਕੀਤੀ। ਗੁਰ ਪ੍ਰਸਾਦ ਪਾਈਏ ਹੈ ਧਨ ਤੇ ਜਨ ਵਟ ਭਾਗੇ, ਇਹ ਬਖਸ਼ਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਉਹ ਜਨ ਉਹ ਗੁਰਮੁਖ ਪਿਆਰੇ ਬੜੇ ਹੀ ਵੱਡੇ ਭਾਗਾਂ ਵਾਲੇ ਹਨ। ਦੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ। ਤੇ ਦਾ ਮਤਲਬ ਉਹ ਮਨੁੱਖ ਗੁਰਮੁਖ ਪਿਆਰੇ ਮੁਕਤ ਹੋ ਗਏ ਹਨ। ਮੁਕਤ ਦਾ ਮਤਲਬ ਹੈ ਦੁੱਖਾਂ ਤੋਂ ਛੁੱਟ ਗਏ ਹਨ, ਜਿਹੜੀਆਂ ਮਨ ਦੀਆਂ ਰੱਸੀਆਂ ਉਹਨਾਂ ਦੀਆਂ ਖੁੱਲ ਗਈਆਂ ਹਨ, ਉਹ ਆਜ਼ਾਦ ਹੋ ਗਏ, ਕਿਸੇ ਬੰਧਨ ਵਿੱਚ ਨਹੀਂ, ਕੋਈ ਦੁੱਖ ਨਹੀਂ ਉਹਨਾਂ ਦੇ ਜੀਵਨ ਵਿੱਚ ਰਿਹਾ। ਕਾਹਦੇ ਨਾਲ ਮੁਕਤ ਹੋਏ? ਸਤਿਗੁਰ ਸ਼ਬਦ, ਗੁਰੂ ਸ਼ਬਦ ਦੀ ਕਮਾਈ ਕਰਕੇ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਉਹਨਾਂ ਨੇ ਢਾਲ ਲਿਆ ਹੈ ਔਰ ਗੁਰਬਾਣੀ ਦੇ ਮੁਤਾਬਕ ਜੀਵਨ ਨੂੰ ਜੀ ਰਹੇ ਹਨ। ਇਸ ਕਰਕੇ ਉਹ ਸੰਸਾਰ ਦੇ ਦੁੱਖਾਂ ਤੋਂ ਮੁਕਤ ਹੋ ਗਏ ਹਨ। ਮਨ ਗੁਰ ਪਰਚਾ ਪਾਇਓ, ਉਹਨਾਂ ਨੇ ਆਪਣੇ ਮਨ ਦੇ ਵਿੱਚ ਗੁਰੂ ਦੇ ਉਪਦੇਸ਼ ਦਾ ਪਰਚਾ, ਯਾਨੀ ਕਿ ਗੁਰੂ ਦੇ ਉਪਦੇਸ਼ ਦਾ ਪ੍ਰੇਮ ਪੈਦਾ ਕੀਤਾ ਹੈ। ਪਰਚੇ ਦਾ ਮਤਲਬ ਹੈ ਪਰਚ ਜਾਣਾ, ਪਰਚੇ ਦਾ ਮਤਲਬ ਹੈ ਰੱਟ ਵਿੱਚ ਜਾਣਾ। ਇੱਕ ਹੁੰਦਾ ਅਸੀਂ ਸੁਣਦੇ ਹਾਂ ਪਰ ਸਾਡਾ ਮਨ ਨਹੀਂ ਉਹਦੇ ਵਿੱਚ ਰੱਜ ਗਿਆ, ਇਹ ਭਾਗਾਂ ਨਾਲ ਹੁੰਦਾ ਪਰਚਾ। ਪਰਚ ਜਾਣਾ ਭਾਗਾਂ ਨਾਲ ਹੈ, ਬੜੇ ਚਿਰ ਬਾਅਦ ਇਹ ਕੰਮ ਸ਼ੁਰੂ ਹੁੰਦਾ ਕਿ ਜੋ ਅਸੀਂ ਸੁਣ ਰਹੇ ਹਾਂ ਮਨ ਉਹਨੂੰ ਐਕਸੈਪਟ ਵੀ ਕਰਦਾ, ਅੰਦਰ ਧਾਰਨ ਕਰਦਾ, ਪ੍ਰਵਾਨ ਕਰ ਲੈਂਦਾ ਤੇ ਗੱਲ ਠੀਕ ਕਹੀ ਗਈ। ਨਹੀਂ ਤਾਂ ਆਮ ਤੌਰ ਤੇ ਮਨ ਪ੍ਰਵਾਨ ਨਹੀਂ ਕਰੇਗਾ। ਉਹੀ ਮੁਕਤ ਹੋਏ ਨੇ ਜਿਨ੍ਹਾਂ ਦਾ ਮਨ ਪਰਚ ਗਿਆ, ਯਾਨੀ ਕਿ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦੇ ਦਿੱਤੀ। ਗੁਰੂ ਰਾਮਦਾਸ ਕਲ ਉਤਰੈ ਮੈਂ ਸ਼ਬਦ ਨਿਸ਼ਾਨ ਬਜਾਇਓ। ਕਲ ਸਹਾਰ ਭੱਟ ਜੀ ਉਚਾਰਨ ਕਰ ਰਹੇ ਹਨ ਵੀ ਹੇ ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਇਸ ਜਗਤ ਦੇ ਵਿੱਚ ਸ਼ਬਦ ਰੂਪੀ ਨਗਾਰਾ, ਨਿਸ਼ਾਨ ਦਾ ਅਰਥ ਨਗਾਰਾ, ਢੋਲ ਵਜਾਇਆ, ਭਾਵ ਤੁਸੀਂ ਸੱਚ ਨੂੰ ਢੋਲ ਦੇ ਖੁੱਲੇ ਆਮ ਬੋਲਿਆ। ਇਹਦਾ ਮਤਲਬ ਇਹ ਹੈ ਢੋਲ ਵਜਾਉਣ, ਨਗਾਰਾ ਵਜਾਉਣ, ਜਿਹੜਾ ਨਗਾਰਾ ਗੁਰੂ ਸਾਹਿਬ ਨੇ ਵਜਾ ਦਿੱਤਾ, ਜਿਹੜਾ ਨਗਾਰਾ ਉਹਨਾਂ ਨੇ ਗੁਰਬਾਣੀ ਦਾ ਬਣਾ ਦਿੱਤਾ ਸੱਚਾਈ ਦਾ, ਸਾਡੇ ਕੋਲੋਂ ਤੇ ਅੱਜ ਨਗਾ ਫੜ ਕੇ ਵਜਾਇਆ ਤਾਂ ਨਹੀਂ ਜਾਂਦਾ। ਜਿਹੜਾ ਉਹਨਾਂ ਨੇ ਪੂਰੀ ਤਰ੍ਹਾਂ ਸੱਚਾਈ ਨੂੰ ਓਪਨ ਕਰ ਦਿੱਤਾ, ਖੁੱਲਾ ਕਰ ਦਿੱਤਾ। ਇਹ ਨਹੀਂ ਕਿਹਾ ਵੀ ਜਿੱਥੇ ਹੁਣ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਆਪਾਂ ਇੱਕ ਪਾਸੇ ਦੇ ਸ਼ਬਦ ਲੈ ਲਏ, ਇੱਕ ਪਾਸੇ ਦੇ ਸ਼ਬਦ ਲਿਖਿਆ ਵੀ ਦੁੱਧ ਦੀ ਲੋੜ ਹੈ ਤਾਂ ਵੀ ਉੱਥੋਂ ਮਿਲਦਾ, ਪੁੱਤਰ ਦੀ ਲੋੜ ਹੈ ਤਾਂ ਵੀ ਮਿਲਦਾ, ਆਪਾਂ ਹਰਿਮੰਦਰ ਸਾਹਿਬ ਜਾਂਦੇ। ਬਿਲਕੁਲ ਸੱਚਾਈ, ਚਾਰ ਪਦਾਰਥ ਉੱਥੋਂ ਮਿਲਦੇ ਨੇ, ਜੋ ਮੰਗੋ ਸਾਰੀਆਂ ਬਖਸ਼ਾਂ ਸੰਸਾਰ ਦੀਆਂ ਵੀ ਮਿਲਦੀਆਂ। ਪਰ ਹੁਣ ਜਿਹੜਾ ਸਾਡਾ ਪ੍ਰਚਾਰ ਹੈ ਨਾ, ਸਾਡੇ ਪ੍ਰਚਾਰਕਾਂ ਨੇ ਇੱਕ ਪਾਸੇ ਦਾ ਹੀ ਕਰਨਾ ਹੈ, ਦੂਸਰੇ ਸ਼ਬਦ ਕਦੇ ਨੂੰ ਵਿੱਚ ਲਿਆਵਾਂਗੇ। ਜਿੱਥੇ ਗੁਰੂ ਰਾਮਦਾਸ ਜੀ ਨਾਲ ਇਹ ਵੀ ਕਹਿੰਦੇ ਨੇ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ ਤੇ ਤਿੰਨ ਮਾਤ ਕੀਜੈ ਹਰ ਮਾਂਝਾ। ਮਾਂਝਾ ਦਾ ਮਤਲਬ ਹੁੰਦਾ ਬਾਂਹ ਚ ਇੱਕ ਬਿਮਾਰੀ ਹੈ ਵੀ ਉਸ ਬੀਬੀ ਦੇ ਘਰ ਬੱਚਾ ਨਹੀਂ ਪੈਦਾ ਹੁੰਦਾ। ਜਿੱਥੇ ਗੁਰੂ ਰਾਮਦਾਸ ਜੀ ਇਹ ਬਖਸ਼ਿਸ਼ ਕਰਦੇ ਨਾ ਵੀ ਜੇ ਗਿਆ ਸੰਤਾਨਹੀਣ ਉਹਨੂੰ ਸੰਤਾਨ ਬਖਸ਼ਦੇ ਨੇ, ਤੇ ਜੇ ਕੋਈ ਗਿਆ ਬਿਮਾਰ ਤੇ ਉਹਨੂੰ ਠੀਕ ਵੀ ਕਰ ਦਿੰਦੇ ਨੇ। ਤੁਹਾਡੇ ਸਾਹਮਣੇ ਕਈ ਕੁਝ ਵਰਤਦਾ ਵਰਤਦਾ ਉੱਥੇ ਵਰਤਦਾ, ਉਹਦੇ ਨਾਲ ਇਹ ਵੀ ਕਹਿ ਰਹੇ ਨੇ ਵੀ ਜੇ ਕੋਈ ਆਦਮੀ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜਦਾ, ਨਿਤਨੇਮ ਨਹੀਂ ਕਰਦਾ, ਤੇ ਮਹਾਰਾਜ ਕਹਿੰਦੇ ਇਹਦੀ ਮਾਂ ਨੂੰ ਬਾਂਝ ਕਰ ਦੇਣਾ ਚਾਹੀਦਾ ਕਿ ਕਿਉਂ ਜੰਮਿਆ ਦੁਨੀਆਂ ਵਿੱਚ। ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿੰਨ ਮਾਤ ਕੀਜੈ ਹਰ ਮਾਂਝਾ। ਬਾਜ ਦੀ ਬਿਮਾਰੀ ਲੱਗ ਜਾਂਦੀ ਉਹਨੂੰ। ਐਵੇਂ ਸੰਸਾਰ ਵਿੱਚ ਆ ਕੇ ਭੀਤ ਵਧਾਈ ਇਹਨੇ, ਬੋਝ ਵਧਾਇਆ। ਜਿਹਨ ਸੁੰਜੀ ਦੇ ਗ੍ਰਹਿ ਬਿਰਨਾਵ ਹੈ, ਉਹ ਸੱਤ ਸੱਤ ਮੁਗੇ ਕਰੰਗ, ਉਹਨਾਂ ਦੀ ਦੇ ਸੁੰਜੀ ਜਾਣੀ ਕਿ ਖਾਲੀ ਹੈ ਨਾਮ ਤੋਂ ਬਿਨਾਂ। ਪਰ ਇਹ ਦੋਵੇਂ ਪੱਖ ਨੇ। ਗੁਰੂ ਸਾਹਿਬ ਨੇ ਸੱਚ ਦਾ ਜਿਹੜਾ ਨਗਾਰਾ ਵਜਾਇਆ ਹੈ ਕਿ ਕੱਲੀਆਂ ਦਾਤਾਂ ਨੀ ਮੰਗਣੀਆਂ ਗੁਰੂ ਕੋਲ ਜਾ ਕੇ, ਸਿੱਖੀ ਨੀ ਮੰਗਣੀ, ਕੱਲੇ ਸੰਸਾਰ ਦੇ ਸੁੱਖ ਨੀ ਮੰਗਣੇ, ਮਹਾਰਾਜ ਦੇ ਦਰ ਤੋਂ ਸਿੱਖੀ ਦੀ ਦਾਤ ਮੰਗਣੀ ਹੈ ਤੇ ਉਹ ਹੁਕਮ ਮੰਨਣ ਦੀ ਕੋਸ਼ਿਸ਼ ਕਰਨੀ ਹੈ ਜੋ ਗੁਰੂ ਰਾਮਦਾਸ ਜੀ ਕਹਿ। ਇਹ ਸੱਚ ਦਾ ਜਿਹੜਾ ਨਗਾਰਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਵਜਾ ਰਹੇ ਨੇ। ਅਗਲੇ ਸਮੇਂ ਵਿੱਚ ਭੱਟ ਕਹਿੰਦੇ ਸੇਜ ਸਦਾ ਸਹਿਜ ਸ਼ਾਵਾਨ ਸੰਤੋਖ ਸਰਾਏ ਚੋ ਸਦਾ ਸੀਲ ਸੰਨਾਹੋ ਸੋ ਹੈ। ਇਹ ਸਵਈਆਂ ਦਾ ਉਚਾਰਨ ਜਿਹੜਾ ਹੈ ਉਹ ਸਾਧ ਸੰਗਤ ਜੀ ਇਹ ਪੜ੍ਹਨਾ ਪੈਂਦਾ, ਖਾਸ ਕਰਕੇ ਜਿਹੜੇ ਸਵਈਏ ਹੁਣ ਅੱਜ ਕੱਲ੍ਹ ਜਦੋਂ ਪੜ੍ਹਦੀ ਤਾਂ ਪੂਰੀ ਤਾਂ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਪੂਰੀ ਠੀਕ ਬਾਣੀ ਪੜ੍ਹਦਾ, ਪਰ ਕੁਝ ਨਾ ਕੁਝ ਤਾਂ ਪੜ੍ਹੇ। ਕਈ ਥਾਵਾਂ ਤੇ ਇੱਕ ਥਾਂ ਤੇ ਸੁਣਿਆ ਕਹਿੰਦੇ ਉਹ ਲੱਭਦੇ ਫਿਰਦੇ ਵੀ ਪਾਠੀ ਨੀ ਲੱਭਦੇ। ਮੈਂ ਕਿਹਾ ਵੀ ਪਾਠੀ ਕਿਉਂ ਨੀ ਲੱਭਦੇ ਇੱਥੇ ਵਿਦੇਸ਼ ਵਿੱਚ? ਕਹਿੰਦੇ ਉਹਨਾਂ ਨੇ ਸੌ ਪਾਠ ਰੱਖਣਾ, ਸੌ ਪਾਠ ਰੱਖਣਾ। ਹੁਣ ਇਹ ਵੀ ਗੱਲ ਕਰਾਂਗੇ ਕਹਿੰਦੇ ਮੇਰੇ ਤਰਫ ਦੀ ਗੱਲ ਵੀ ਜੇ ਸੌ ਵੀ ਰੱਖਣਾ ਹੈ ਭਾਈ, ਇੱਕ ਤਾਂ ਉਹਨੂੰ ਵੱਖਰੇ ਵੱਖਰੇ ਕਮਰੇ ਵਿੱਚ ਰੱਖੋ, ਇੱਕ ਦੂਜੇ ਪਾਠੀ ਦਾ ਜਿਹੜਾ ਆਵਾਜ਼ ਉਹ ਕਰੈਚ ਨਾ ਕਰੇ ਇੱਕ ਦੂਜੇ, ਪਰ ਤੂੰ ਤੁਹਾਡੇ ਇਹ ਤਾਂ ਕਰੋ ਜੇ ਰੱਖਣਾ ਹੀ ਇੱਥੇ ਕਮਰਾ ਤਾਂ ਵੱਖਰਾ ਹੋਵੇ। ਤੇ ਜਿਹੜੇ ਬੰਦੇ ਪਾਠ ਕਰਨ ਵਾਲੇ ਨੇ ਜੇ ਸੌ ਪਾਠ ਕਰਨਾ ਹੈ ਤੇ ਇੱਕ ਪਾਠ ਕਰਨਾ ਹੋਵੇ ਤੇ ਪੰਜ ਪਾਠੀ ਚਾਹੀਦੇ ਨੇ, ਪੰਜ ਸੌ ਪਾਠੀ ਚਾਹੀਦਾ ਹੈ, ਕਿੱਥੋਂ ਲਿਆਓਗੇ ਪੰਜ ਸੌ ਪਾਠੀ? ਉਹ ਲੱਭ ਰਿਹਾ ਸੀ, ਮੈਂ ਕਿਹਾ ਵੀ ਮਿਲ ਗਿਆ। ਕਹਿੰਦੇ ਨਹੀਂ, ਉਹ ਤਾਂ ਸਾਨੂੰ ਵੀ ਕਹਿੰਦਾ ਵੀ ਤੁਸੀਂ ਵੀ ਲੱਗ ਜਾਓ। ਮੈਂ ਕਿਹਾ ਤੁਹਾਨੂੰ ਪਾਠ ਕਹਿੰਦੇ ਉਹ ਕਹਿੰਦੇ ਜਿਹਨੂੰ ਪੰਜਾਬੀ ਹੁੰਦੀ ਨਾ ਅਖਬਾਰ ਪੜ੍ਹਨੀ ਹੁੰਦੀ ਬਹਿ ਜਾਓ ਸਾਰੇ, ਹੁਣੇ ਜੀ ਪਾਠ ਹੀ। ਦੇਖੋ ਇੱਕ ਪਾਸੇ ਨੀ ਆਪਾਂ ਲੱਗਣਾ, ਮੈਂ ਕਿਸੇ ਪੱਖ ਪਾਤ ਦੇ ਹੱਥ ਵਿੱਚ ਨਹੀਂ ਵੀ ਮੈਂ ਇੱਕ ਸੰਪਰਦਾਵਾਂ ਦੇ ਨਾਲ ਸੰਬੰਧਿਤ ਹੋ ਗਿਆ ਤੇ ਜੋ ਹੈ ਜੀ ਹਜ਼ਮ ਕਰੀ ਜੋ ਨਹੀਂ। ਜਿੱਥੇ ਸਾਡਾ ਮੁੱਖ ਤੋਂ ਮੁੱਖ ਸਾਨੂੰ ਵਿਚਾਰਨਾ ਚਾਹੀਦਾ, ਉਹਦੀ ਗੱਲ ਕਰਨੀ ਚਾਹੀਦੀ। ਇਸ ਢਿੱਡ ਨੇ ਤੇ ਅੱਗੇ ਕਈ ਚੀਜ਼ਾਂ ਕੀਤੀਆਂ ਨੇ, ਜਿੱਥੇ ਕਿਤੇ ਵੀ ਠੀਕ ਹੈ ਉਹਦਾ ਸੁਧਾਰ ਤਾਂ ਗੁਰੂ ਦੀ ਕਿਰਪਾ ਨਾਲ ਹੋ ਸਕਦਾ ਹੈ। ਕਰਤਾ ਦੇ ਇਹ ਵੀ ਅਰਥ ਨਹੀਂ ਕਿ ਪੱਕਾ ਤੇ ਪੱਟੀ ਬੰਨ ਕੇ ਜੋ ਹੈ ਉਹ ਹੀ ਕਰੀ ਜਾਓ, ਨਹੀਂ ਉਹਦਾ ਉਹਦਾ ਵੀ ਕੋਈ ਨਿਯਮ ਹੈ। ਇਹ ਇਹ ਸਵਈਆਂ ਦੇ ਉਚਾਰਨ ਜਿਹਦੇ ਵਿੱਚ ਭੱਟ ਕਹਿ ਰਹੇ ਨੇ ਤੇਜ ਸਦਾ, ਇਹ ਸਦਾ ਧੱਬੇ ਨਾਲ ਹੈ, ਧਰਮ ਵਾਲਾ ਧੱਬਾ, ਦਵਾਤ ਵਾਲਾ ਧੱਬਾ ਨਹੀਂ। ਕਹਿੰਦੇ ਨੇ ਗੁਰੂ ਰਾਮਦਾਸ ਜੀ ਦਾ ਜਿਹੜਾ ਉਪਦੇਸ਼ ਹੈ ਨਾ, ਉਹ ਕਹਿੰਦੇ ਵੀ ਜਿਹੜੀ ਪਰਮਾਤਮਾ ਨੂੰ ਸੱਜਣ ਵਾਸਤੇ ਸੇਜ ਬਚਾਉਣੀ ਹੈ ਨਾ, ਸੇਜ ਦਾ ਮਤਲਬ ਪਲੰਘ ਬਚਾਉਣਾ, ਸਿੱਧੇ ਲਫ਼ਜ਼ ਮੈਂ ਕਹਿ ਦੇ, ਜਿਹਦੇ ਤੋਂ ਉਹਦੇ ਨਾਲ ਬਹਿ ਕੇ ਮਿਲਣਾ ਹੈ, ਉਹ ਪਲੰਘ ਕਾਹਦਾ ਬਣਦਾ? ਸਦਾ, ਸਦਾ ਦਾ ਅਰਥ ਹੈ ਸ਼ਰਧਾ, ਉਹ ਸ਼ਰਧਾ ਦਾ ਬਣਦਾ, ਉਹ ਤਰਕ ਦਾ ਨਹੀਂ ਬਣਦਾ। ਸ਼ਰਧਾ ਤੋਂ ਬਾਅਦ ਤਰਕ ਪੈਦਾ ਹੋਵੇ ਤੇ ਕੰਮ ਦਾ, ਸ਼ਰਧਾ ਮਾਂ ਹੈ, ਵੈਸੇ ਉਹਨੂੰ ਤਰਕ ਕਹਿਣ ਦੀ ਲੋੜ ਨਹੀਂ, ਉਹ ਵਿਵੇਕ ਹੈ, ਗਿਆਨ ਹੈ। ਤਰਕ ਤੇ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਗਿਆਨ ਹੈ, ਇਹ ਸ਼ਬਦ ਵਰਤੇ ਜਾਂਦੇ। ਸ਼ਰਧਾ ਮਾਂ ਹੈ ਤੇ ਗਿਆਨ ਉਹਦਾ ਪੁੱਤਰ ਹੈ, ਤੇ ਮਾਂ ਤੇ ਆਈ ਕੋਈ ਨੀ ਤੇ ਪੁੱਤਰ ਪਹਿਲੇ ਜੰਮ ਤੇ ਫਿਰ ਨਕਲੀ ਹੋਣਾ ਕੋਈ? ਗਿਆਨ ਦਾ ਢੋਲ ਅਸੀਂ ਵਜਾਉਂਦੇ ਫਿਰਨੇ ਆ, ਸ਼ਰਧਾ ਸਾਡੇ ਕੋਲ ਹੈ ਹੀ ਨਹੀਂ, ਮਾਂ ਹੈ ਹੀ ਨਹੀਂ, ਪੁੱਤਰ ਪਹਿਲਾਂ ਕਿੱਥੋਂ ਆ ਗਿਆ? ਇਹ ਪੁੱਤਰ ਕਿਤੇ ਗੋਦ ਲਿਆ ਹੈ ਜੰਮਿਆ ਨੇ, ਇਹ ਗਿਆਨ ਕਿਤੋਂ? ਇੱਕ ਪੈਦਾ ਪੜ ਕੇ ਤੇ ਇੱਕ ਦੋ ਸਾਲ ਦਾ ਕੋਰਸ ਕਰਕੇ ਅਸੀਂ ਲੋਕਾਂ ਦੇ ਵਿੱਚ ਹਨੇਰੀ ਲੈ ਆਉਂਦੀ ਬਸ। ਇਹ ਪੁਰਾਤਨ ਜਿਹੜਾ ਸਿਸਟਮ ਸੀ ਵਿਦਿਆ ਦਾ ਉਹ ਲੰਬਾ ਸੀ, ਜਿਹਨੇ ਸਟੇਜ ਤੇ ਬੋਲਣਾ ਹੁੰਦਾ ਸੀ ਪਹਿਲਾਂ ਦੋ ਸਾਲ ਤੇ ਉਹਨੂੰ ਬਿਲਕੁਲ ਪੜ੍ਹਾਉਂਦੇ ਨਹੀਂ ਸੀ, ਉਹਨੂੰ ਕਹਿੰਦੇ ਸੇਵਾ ਕਰ ਕਰੇ ਭਾਂਡੇ ਮਾਰ ਕੇ, ਫਿਰ ਹੌਲੀ ਹੌਲੀ ਉਹਨੂੰ ਪੰਜਾਬ ਭਾਸ਼ਾ ਦਾ ਬੋਧ ਦੇਣਾ, ਫਿਰ ਉਹਨੂੰ ਸੰਥਿਆ ਕਰਾਉਣੀ ਹੈ, ਫਿਰ ਉਹਨੂੰ ਪਾਠੀ ਬਣਾਉਣਾ ਹੈ ਸ਼ੁੱਧ, ਉਹਦੇ ਤੋਂ ਬਾਅਦ ਹੌਲੀ ਹੌਲੀ ਕੁਝ ਗ੍ਰੰਥ ਪੜ੍ਹਾ ਕੇ ਤੇ ਫਿਰ ਉਹਨੂੰ ਵਿਦਿਆ ਦੇ ਜਿਹੜੇ ਟੌਪਿਕ ਨੇ ਵਿਸ਼ਿਆਂ ਤੇ ਬੋਲਣ ਵਾਸਤੇ ਕਹਿਣਾ, ਤੇ ਫਿਰ ਵੀ ਜਿਹੜਾ ਉਸਤਾਦ ਹੈ ਜਿੰਨਾ ਚਿਰ ਉਹਨੂੰ ਇਜਾਜ਼ਤ ਨਹੀਂ ਦਿੰਦਾ ਉਨਾ ਚਿਰ ਉਹ ਬੰਦਾ ਮਾਇਕ ਦੇ ਅੱਗੇ ਨਹੀਂ ਸਿਆਉਂਦਾ। ਹੁਣ ਇਹ ਸਭ ਕੁਝ ਗਲਤ ਹੋ ਗਿਆ, ਹੁਣ ਕਹਿੰਦੇ ਲੋੜ ਹੀ ਕਿਸੇ ਚੀਜ਼ ਦੀ ਲੋੜ ਨਹੀਂ। ਹਾਂ ਬਸ ਦੌਰਾਨ ਕਿੰਨੇ ਕੁ ਲੰਬੇ ਹੁੰਦੇ ਨੇ, ਜ਼ਿਆਦਾ ਥਾਂ ਤੇ ਉਹਦੇ ਇੱਕ ਹਫ਼ਤੇ ਦਾ ਹੀ ਹੁੰਦਾ। ਹਫ਼ਤੇ ਵਿੱਚ ਕਿੰਨੇ ਘੰਟੇ ਦੀ ਕਸਰ ਕਰੀ? 7 ਘੰਟੇ ਰੋਜ਼ ਦਾ ਘੰਟਾ ਹੁੰਦਾ। ਕਹਿੰਦੇ 7 ਟੌਪਿਕ ਲਿਖ ਕੇ ਤੇ ਯਾਦ ਕਰ ਲਓ, ਰੱਟਾ ਲਾ ਕੇ ਜਿੱਥੇ ਗਏ 7 ਬੋਲ ਦਿੱਤੇ, ਉਹ 7 ਹੀ ਬੋਲ ਦਿੱਤੇ। ਉਹ ਪਤਾ ਨਹੀਂ ਉਹਨੂੰ ਉਹ ਕੀ ਗੱਲ, ਉਹ ਤਜਰਬੇ ਵਿੱਚੋਂ ਨਹੀਂ ਆ ਰਹੀ ਗੱਲ, ਉਹ ਲਿਖੀ ਹੋਈ ਯਾਦ ਕੀਤੀ ਹੋਈ ਹੈ। ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਟੇਪ ਰਿਕਾਰਡ ਕੀਤਾ ਹੋਇਆ, ਟੇਪ ਕੀਤਾ ਹੋਇਆ, ਰਿਕਾਰਡਿੰਗ ਕੀਤੀ, ਰਿਕਾਰਡਿੰਗ ਨੂੰ ਬੋਲ ਦਿੱਤਾ। ਅੱਜ ਦਾ ਗਿਆਨ ਇਹ ਤਾਂ ਹੀ ਇਸ ਗਿਆਨ ਨੇ ਨੁਕਸ ਪਾਇਆ, ਰੁਕਾਵਟ ਪਾਈ। 1 ਵਜੇ ਵੱਲ ਵੇਖ ਕੇ ਉਹਦੇ ਅਰਥ ਹੋਰ ਹੁੰਦੇ ਨੇ, ਉਹਦਾ ਭਾਵ ਅਰਥ ਹੋਰ ਹੁੰਦਾ, ਉਹਨੂੰ ਬਹੁਤ ਹੋਰ ਪਾਸੇ ਦਿੰਦੇ। ਉਹ ਇਹ ਕਾਰਨ ਹੈ ਕਿ ਉਹਦੇ ਵਾਸਤੇ ਅਸੀਂ ਮਿਹਨਤ ਕਰਨ ਵਾਸਤੇ ਲੋੜ ਨਹੀਂ ਸਮਝਦੇ। ਭਾਈ ਗੁਰਦਾਸ ਜੀ ਦਾ ਉਦਾਹਰਣ ਦਿੰਦੇ, ਜਿਵੇਂ ਊਠਨੀ ਜਾ ਰਹੀ ਸੀ ਤੇ ਊਠਨੀ ਦਾ ਮੂੰਹ ਗਰਦਨ ਬਹੁਤ ਲੰਬੀ ਹੁੰਦੀ, ਊਠ ਜਾ ਰਹੀ ਸੀ, ਨਾਲ ਸੀ ਖਰਬੂਜਿਆਂ ਦਾ ਖੇਤ, ਪਿੱਛੇ ਉਹਨਾਂ ਨੂੰ ਜਿਹੜਾ ਤੁਰ ਰਿਹਾ ਸੀ ਆਦਮੀ ਉਹ ਲੈ ਕੇ ਜਾ ਰਿਹਾ। ਪਰ ਉਹ ਊਠਨੀ ਨੇ ਆਪਣਾ ਮੂੰਹ ਗਰਦਨ ਲੰਬੀ ਸੀ ਸੜਕ ਦੇ ਉੱਤੋਂ ਨੀਵਾਂ ਕਰਕੇ ਇੱਕ ਖਰਬੂਜਾ ਮੂੰਹ ਵਿੱਚ ਪਾ ਲਿਆ, ਸਾਬਤ ਛੋਟਾ ਸੀ ਖਰਬੂਜਾ। ਉਹ ਪਿੱਛੋਂ ਆਇਆ, ਉਹਨੇ ਸੋਚਿਆ ਕਿ ਜਿਮੀਦਾਰ ਨੇ ਵੇਖ ਲਿਆ ਤੇ ਉਹ ਗੁੱਸੇ ਹੋਏ, ਉਹਨੇ ਸੋਟੀ ਮਾਰੀ ਅੱਗੇ ਭਜਾ ਲਈ। ਕਾਹਲ ਵਿੱਚ ਨਾ ਉਹ ਜਿਹੜਾ ਖਰਬੂਜਾ ਸੀ ਕਚਰਾ ਉਹਦੇ ਤੋਂ ਚੱਬਿਆ ਨਹੀਂ ਗਿਆ, ਉਹ ਸਾਬਤ ਹੀ ਗਲੇ ਵਿੱਚ ਲੰਘ ਗਿਆ। ਜਦੋਂ ਸਾਬਤ ਲੰਘ ਗਿਆ ਅੱਧ ਵਿੱਚ ਜਾ ਕੇ ਫਸ ਗਿਆ, ਉਹ ਨਾ ਅਗਾਂਹ ਤੇ ਨਾ ਪਿੱਛਾ, ਸਵਾਸ ਬੰਦ ਹੋ ਗਿਆ ਡਿੱਗ ਪਿਆ। ਉਦਾਹਰਣ ਦਿੱਤੇ ਭਾਈ ਗੁਰਦਾਸ ਜੀ ਨੇ ਵੀ ਅੱਜ ਦਾ ਗਿਆਨ ਕੀ। ਉਹ ਜਦੋਂ ਡਿੱਗ ਪਈ ਤੇ ਲੋਕ ਇਕੱਠੇ ਹੋ ਗਏ ਮਰਨ ਲੱਗੇ ਕਿਉਂਕਿ ਸਾਹ ਬੰਦ ਹੋ ਗਿਆ। ਇੱਕ ਆਦਮੀ ਆਇਆ ਤਜਰਬੇ ਦਾ, ਉਹਨੇ ਕੀ ਕੀਤਾ, ਕੋਲ ਇੱਕ ਵੱਟਾ ਪਿਆ ਸੀ, ਡਿੱਗੀ ਹੋਈ ਊਠਨੀ ਜ਼ਮੀਨ ਤੇ ਉਹਦਾ ਗਲਾ ਪਿਆ ਤੇ ਉਹ ਖਰਬੂਜਾ ਦਿਸ ਰਿਹਾ ਜਿੱਥੇ ਖੜਿਆ ਹੋਇਆ, ਕਿਉਂਕਿ ਉਹਦੀ ਗਰਦਨ ਜਿਹੜੀ ਪਤਲੀ ਦੀ ਹੁੰਦੀ। ਉਹਨੇ ਕਿਹਾ ਵੀ ਇਹਦੀ ਧੌਣ ਚੁੱਕੋ, ਇੱਕ ਵੱਟਾ ਥੱਲੇ ਰੱਖਿਆ ਜਿੱਥੇ ਖਰਬੂਜਾ ਅੜਿਆ ਹੋਇਆ, ਇੱਕ ਦੂਜਾ ਵੱਟਾ ਲੈ ਕੇ ਉੱਤੋਂ ਮਾਰਿਆ, ਖਰਬੂਜਾ ਟੁੱਟ ਗਿਆ, ਉਹਦਾ ਸਵਾਦ ਚੱਲ ਗਿਆ ਤੇ ਬਚ ਬੜੇ ਕੁਛ ਬਚ ਗਈ, ਕਿਉਂਕਿ ਤੋੜ ਦਿੱਤਾ। ਉਹ ਤਜਰਬਾ ਸੀ ਉਹਦਾ, ਉੱਥੇ ਕੋਈ ਆਪਣੇ ਵਰਗਾ ਵੇਖ ਰਿਹਾ ਸੀ ਕਥਾ ਬਾਜੀ। ਉਹਨੇ ਕਿਹਾ ਵੀ ਆਹ ਤੇ ਦਵਾਈ ਬਹੁਤ ਕੰਮ ਦੀ, ਆਪਣੀ ਬੇਬੇ ਬਿਮਾਰ ਰਹਿੰਦੀ ਹੈ ਤੇ ਕੋਈ ਡਾਕਟਰ ਨਹੀਂ ਕੱਢਿਆ, ਅੱਜ ਜਾ ਕੇ ਹੀ ਇਲਾਜ ਕਰਨਾ। ਉਹ ਘਰ ਗਿਆ, ਘਰ ਜਾ ਕੇ ਬੇਬੇ ਦੀ ਆਵਾਜ਼ ਪਹਿਲੇ ਆ ਜਾਂਦੀ ਸੀ, ਆਇਆ ਆਏ ਜੀ, ਹੁਣ ਸਿਰ ਦਰਦ ਰਹਿੰਦਾ। ਉਹ ਕਹਿੰਦਾ ਮਾਤਾ ਮੈਂ ਅੱਜ ਬੜੀ ਵਧੀਆ ਦਵਾਈ ਲੈ ਕੇ ਆਇਆ, 1 ਮਿੰਟ ਲੱਗਣਾ ਦਰਦ ਹੁੰਦਾ। ਕਹਿੰਦੇ ਲਿਆ ਮੈਂ ਤੇ ਬੜੀ ਤੰਗ ਰਹਿੰਦੀ, ਸਿਰ ਨੂੰ ਫੜੀ ਰੱਖਦੀ, ਬੰਨ ਕੇ ਰੱਖਦੀ। ਉਹਨੇ ਕਿਹਾ ਲਿਆ ਇੱਕ ਵੱਟਾ, ਇੱਕ ਵੱਟਾ ਥੱਲੇ ਰੱਖਿਆ, ਉੱਤੇ ਬੇਬੇ ਦਾ ਸਿਰ ਰੱਖਿਆ, ਦੂਜਾ ਵੱਟਾ ਖਿੱਚ ਕੇ ਮਾਰਿਆ, ਉੱਤੇ ਦਰਦ ਹਟਾ ਦਿੱਤਾ, ਪੱਕੇ ਡੈਥ ਹੋ ਗਈ ਉਹਦੀ ਮਰ। ਹੁਣ ਉਹਨੇ ਰੀਸ ਕੀਤੀ, ਉਹਨੇ ਇਹ ਨਹੀਂ ਵੇਖਿਆ ਵੀ ਉਹ ਵੱਟੇ ਦਾ ਇਲਾਜ ਜਿਹੜਾ ਹੈ ਉਹ ਕਿਹੜੀ ਹਾਲਤ ਵਿੱਚ ਕੰਮ ਦਿੰਦਾ ਹੈ। ਉਹ ਉਹਦੇ ਵਾਸਤੇ ਸੀ, ਉਹ ਦੂਜੇ ਥਾਂ ਤੇ ਕੰਮ ਨਹੀਂ ਦਿੰਦਾ। ਹੁਣ ਅੱਜ ਕੀ ਹੋ ਰਿਹਾ, ਬਸ ਇੰਟਰਨੈਟ ਤੇ ਪੜ੍ਹੋ ਤੇ ਬੋਲਣਾ ਸ਼ੁਰੂ ਕਰ ਦੋ। ਵਿਹਲੇ ਬਹਿ ਕੇ ਕਿਸੇ ਪੁਰਾਣਾ ਲਾਇਆ, ਕਮਰਾ ਬੰਦ ਹੈ, ਕਿਹੜਾ ਕਿਸੇ ਪੁੱਛਣਾ, ਫੈਸਲੇ ਦੇਣੇ ਸ਼ੁਰੂ ਕਰ ਦਿੱਤੇ ਉਂਗਲਾਂ ਨਾਲ। ਉਹ ਪਤਾ ਨਹੀਂ ਕਿ ਕਿਹੜੇ ਸੰਬੰਧ ਵਿੱਚ ਗੱਲ ਕਹੀ ਹੈ। ਗੁਰਬਾਣੀ ਦੇ ਜਿਹੜੇ ਉਪਦੇਸ਼ ਨੇ ਸਦਾ ਸਾਰਿਆਂ ਵਾਸਤੇ ਇੱਕੋ ਥਾਂ ਤੇ ਲਾਗੂ ਨਹੀਂ ਹੁੰਦੇ, ਉਹਦੇ ਵਾਸਤੇ ਸਾਨੂੰ ਸੰਗਤ ਕਰਨੀ ਪੈਂਦੀ। ਤਾਂ ਇਸ ਤਰ੍ਹਾਂ ਜਿੰਨਾ ਚਿਰ ਸ਼ਰਧਾ ਦੀ ਸੇਜ ਨਹੀਂ ਹੁੰਦੀ ਉਨਾ ਚਿਰ ਗਿਆਨ ਰੂਪੀ ਪੁੱਤਰ ਨਹੀਂ ਜਾਗਦਾ। ਸੇਜ ਸਦਾ ਸਹਿਜ ਸਾਵਾਨ। ਕਹਿੰਦੇ ਪਰਮਾਤਮਾ ਨੂੰ ਸੱਦਣ ਲਈ ਗੁਰੂ ਰਾਮਦਾਸ ਜੀ ਕਹਿੰਦੇ ਵੀ ਸ਼ਰਧਾ ਦੀ ਸੇਜ ਵਿੱਚ ਆਓ ਤੇ ਸਹਿਜ ਅਵਸਥਾ ਦਾ ਸਾਵਾਨ ਤੰਬੂ ਲਾਓ, ਸਾਵਾਨ ਛਾਇਆ ਹੋਇਆ ਤੰਬੂ ਬਣਾਓ। ਸਹਿਜ ਦਾ ਮਤਲਬ ਅਡੋਲਤਾ, ਨਿਰਭੈਤਾ। ਸਹਿਜ ਸਾਵਾਨ ਸੰਤੋਖ ਸਰਾਏ ਚੋ, ਸਰਾਏ ਚੋ ਦਾ ਮਤਲਬ ਕਨਾਤਾਂ ਲਾਉਣੀਆਂ ਜਿਹੜੀਆਂ ਕੰਧਾਂ ਹੀ ਬਣਾਉਂਦੇ ਲਾ, ਉਹ ਸੰਤੋਖ ਦੀਆਂ ਬਣਾਈਆਂ ਜਾਂਦੀਆਂ ਤੇ ਸੰਤੋਖ ਦੀਆਂ ਕਨਾਤਾਂ ਲਾਉਣੀਆਂ। ਸਦਾ ਸੀਲ, ਸਦਾ ਹੀ ਧੀਰਜ ਵਿੱਚ ਰਹਿਣਾ, ਸੀਲ ਦਾ ਮਤਲਬ ਤਾਲੇ ਨਾ ਪੈਣਾ। ਸਦਾ ਸੰਤੋਖ ਸ਼ਹਿਰ ਵਿੱਚ ਧੀਰਜ ਵਿੱਚ ਰਹਿਣਾ ਇਹ ਸਨਾਹੋ ਸੋ ਹੈ। ਸਨਾਹੋ ਦਾ ਮਤਲਬ ਹੈ ਜੈਕਟ ਜਾਂਦੀ ਤੇ ਸੰਜੋਹ ਪਾਉਣੀ ਜਿਹਦੇ ਉੱਤੇ ਸ਼ਸਤਰ ਵਾਰ ਨਹੀਂ ਕਰ ਸਕਦਾ। ਫਿਰ ਕਹਿੰਦੇ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਹੋ ਹੈ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਤੇ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਸਮਾਚਰਿਓ, ਚਰਿਓ ਦਾ ਮਤਲਬ ਹੈ ਖਾਣਾ ਚਰਨਾ, ਤੇ ਸਮਾ ਦਾ ਮਤਲਬ ਹੈ ਖਾਣੇ ਨੂੰ ਹਜ਼ਮ ਕਰਨਾ, ਸਮਾ ਜਾਣਾ ਅੰਦਰ ਖਾਣਾ ਟਿਕ ਜਾਣਾ ਖੂਨ ਬਣ ਜਾਣਾ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਦੇ ਵਿੱਚੋਂ ਨਾਮ ਦੀ ਦਾਤ, ਨਾਮ ਰੂਪੀ ਪਦਾਰਥ ਪਾਇਆ ਤੇ ਉਹਨੂੰ ਆਪਣੇ ਅੰਦਰ ਖਾਧਾ ਤੇ ਹਜ਼ਮ ਕਰ ਲਿਆ ਤੇ ਉਸ ਨਾਮ ਦੀ ਸੁਗੰਧੀ ਬਣ ਗਈ ਅੰਦਰ। ਗੁਰ ਸ਼ਬਦ ਸਮਾਚਰਿਓ ਨਾਮ ਟੇਕ, ਉਹ ਨਾਮ ਦੀ ਅੰਦਰ ਸੁਗੰਧੀ ਬਣ ਗਈ ਉਹਨਾਂ ਦੇ। ਅੱਗੇ ਕਹਿੰਦੇ ਨੇ ਸੰਗਾਦ ਉਹ ਹੈ, ਸੰਗਾਦ ਦਾ ਮਤਲਬ ਹੈ ਆਪਣੇ ਨਾਰਦਿਆਂ ਨੂੰ ਹੁਣ ਉਹ ਗੋ ਹੈ ਦਾ ਮਤਲਬ ਹੈ ਸੁਗੰਧੀ ਦੇ ਰਹੇ ਨੇ। ਗੋ ਹੈ ਦਾ ਮਤਲਬ ਸੁਗੰਧੀ, ਇਹ ਲਬਨ ਭਾਸ਼ਾ ਦੇ ਲਬਨ ਨੇ। ਸੰਗਾਦ, ਸੰਗਾਦ ਦਾ ਮਤਲਬ ਸੰਗੀਆਂ ਨੂੰ, ਉਹ ਸੁਗੰਧੀ ਜਿਹੜੀ ਗੁਰੂ ਅਮਰਦਾਸ ਜੀ ਤੋਂ ਮਿਲੀ ਸੀ ਉਹ ਸੁਗੰਧੀ ਹੁਣ ਅੱਗੇ ਆਪਣੇ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵੰਡ ਰਹੇ ਨੇ। ਫਿਰ ਕਹਿੰਦੇ ਅਜੂਨੀਓ ਭਲ ਅਮਲ, ਅਜੂਨੀਓ ਜੂਨ ਤੋਂ ਰਹਿਤ ਅਵਸਥਾ, ਜੂਨੀ ਤੋਂ ਰਹਿਤ ਯਾਨੀ ਕਿ ਵਾਸਨਾ ਤੋਂ ਰਹਿਤ ਅਵਸਥਾ ਵਿੱਚ ਚਲੇ ਗਏ। ਭਲ ਉਹਨਾਂ ਦਾ ਜੀਵਨ ਭਲਿਆਈ ਦੇ ਨਾਲ ਭਰਿਆ ਹੋਇਆ, ਅਮਲ ਮੈਲ ਤੋਂ ਰਹਿਤ ਹੈ। ਅਮਲ ਸ਼ਬਦ ਜੇ ਅਮਲ ਹੁੰਦਾ ਤੇ ਉਹਦੇ ਸੰਤਨ ਅਮਲ ਚੰਗੇ ਅਮਲ ਕਰ, ਅਮਲ ਯਾਨੀ ਕਿ ਮੈਲ ਰਹਿਤ ਤੇ ਭਲਾ ਸੋਹਣਾ ਜੀਵਨ। ਸਤਿਗੁਰ ਸੰਗ ਨਿਵਾਸ, ਜਿਹੜਾ ਉਹਨਾਂ ਦੇ ਚਰਨਾਂ ਵਿੱਚ ਗਿਆ ਉਹਨਾਂ ਨੂੰ ਸਤਿਗੁਰ ਦਾ ਸੰਗ, ਗੁਰੂ ਸ਼ਬਦ ਦਾ ਸੰਗ ਬਖਸ਼ਿਸ਼ ਕਰ ਦਿੱਤਾ। ਤੇ ਭੱਟ ਜੀ ਅੱਗੇ ਬਚਨ ਕਹਿੰਦੇ ਨੇ ਗੁਰੂ ਰਾਮਦਾਸ ਕਲ ਉਜਰੈ ਤੇ ਸਹਿਜ ਸਰੂਪ ਅਰਦਾਸ। ਇਹ ਗੁਰੂ ਰਾਮਦਾਸ ਜੀ ਭੱਟ ਕਲ ਵੀ ਉਚਾਰਨ ਕਰਦੇ ਨੇ ਤੁਹਾਡੀ ਉਸਤ ਦੇ ਵਿੱਚ, ਤੁਹਾਡਾ ਨਿਵਾਸ ਸਹਿਜ ਸਰੋਵਰ ਗੁਰੂ ਸ਼ਬਦ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਟਿਕਿਆ ਹੋਇਆ ਤੇ ਜਿਹਦੇ ਤੇ ਆਪ ਜੀ ਅੱਜ ਕਿਰਪਾ ਕਰਦੇ ਹੋ, ਇਹ ਸਾਰੀਆਂ ਦਾਤਾਂ ਪੂਰੀ ਝੋਲੀ ਵਿੱਚ ਪਾ ਦਿੰਦੇ ਹੋ। ਆਓ ਪ੍ਰਾਰਥਨਾ ਸ਼ਬਦ ਨਾਲ ਜੁੜੀਏ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ ਵਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।